अमरदास गुर हृदय जे हृदय श्री गुरु रामदास गुण गावो श्री अर्जुन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विशाला गुरु तेग बहादुर परम कृपाला परम कृपाला श्री गुरु गोविंद सिंह विशाला तरो धरा पर पुन पुन सीसा जे पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सच होए वाहिगुरु जी की फतेह बिघ्न विनाशन सोए धन धन सच्चे पातशाह गरीब नवाज अंतर जामी दीन दुनिया दे मालक चावर छतर तखत दे मालक समरथ गुरु प्रतख गुरु पूर्ण पार ब्रह्म परमेश्वर वाहेगुरु अकाल पुरख स्वरूप सच्चे पातशाह सदा ही सहाई होने वाले दातार पातशाह खंडा वरपंडा दे मालक सच्चे पातशाह लोक परलोक विच अपने दासां सेवकां दी इज्जत रखण वाले सच्चे पातशाह समरथ गुरु प्रतख गुरु हाजरा हजूर जहरा जहूर सर्ब कला भरपूर वाहेगुरु अकाल पुरख स्वरूप सच्चे पातशाह बाणी रूप सच्चे पातशाह चावर छतर तखत दे मालक सच्चे पातशाह धन धन गुरु अंतर जामी सच्चे पातशाह धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े ही प्रेम दे नाल सब सिख संगतां दोवें हाथ जोड़ के फिर कहो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह महाराज जी दी पावन पवित्र हाजरी दे अंदर सुभायमान हो के सतगुरु सच्चे पातशाह महाराज जी दे सोहणे दर्शन आप समूह संगतां ने कीते ने गुरबाणी जी दा रस पिना कीर्तन भाई साहिब जी दे कोलो सुनिया तोसो ना नाथ अनाथ ना मोसर तोसो ना दाता ना मोसो पेखारी ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਕੀਤੀ ਹੈ ਜੀ। ਭਾਈ ਗੁਰਦਾਸ ਜੀ ਦੀ ਜ਼ਿੰਦਗੀ ਦਾ ਬਹੁਤ ਤਜਰਬਾ ਸੀ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਘਰ ਵਿੱਚ ਜਨਮ ਲੈ ਕੇ ਬੜੀ ਮਹਾਨ ਵਿੱਦਿਆ ਪ੍ਰਾਪਤ ਕੀਤੀ ਔਰ ਉਸ ਮਹਾਨ ਵਿੱਦਿਆ ਨੂੰ ਗੁਰੂ ਘਰ ਦੀ ਸਿਫਤ ਵਿੱਚ ਲਾਇਆ ਜੀ। ਸਾਰੀ ਉਮਰ ਗੁਰੂ ਜੀ ਦਾ ਜਸ ਗਾਇਆ। ਅੱਜ ਉਹਨਾਂ ਦੀਆਂ ਲਿਖਤਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਕੀਰਤਨ ਹੁੰਦਾ ਜੀ। ਗੁਰਬਾਣੀ ਦੀ ਕੁੰਜੀ ਉਹਨਾਂ ਦੀ ਬਾਣੀ ਨੂੰ ਆਖਿਆ ਗਿਆ ਜੀ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਮਝਣਾ ਹੋਵੇ ਉਹਨੂੰ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਜੀ। ਕਿਉਂ? ਉਹਦੇ ਵਿੱਚ ਇੱਕ ਇੱਕ ਗੱਲ 'ਤੇ ਭਾਈ ਸਾਹਿਬ ਨੇ ਚਾਰ ਚਾਰ ਪੰਜ ਪੰਜ ਉਦਾਹਰਣਾਂ ਦਿੱਤੀਆਂ ਜੀ। ਖੋਲ੍ਹ ਖੋਲ੍ਹ ਕੇ ਪ੍ਰਮਾਣ ਸਾਧ ਸੰਗਤ ਕੀ ਹੈ, ਸਿਮਰਨ ਕੀ ਹੈ, ਸੇਵਾ ਕੀ ਹੈ, ਭਜਨ ਬੰਦਗੀ ਦੇ ਬਾਰੇ ਬਹੁਤ ਕੁਝ ਭਾਈ ਸਾਹਿਬ ਨੇ ਲਿਖਿਆ ਜੀ। ਆਹ ਜਿਹੜਾ ਸ਼ਬਦ ਭਾਈ ਸਾਹਿਬ ਆਪ ਜੀ ਨੂੰ ਸੁਣਾ ਰਹੇ ਸੀ ਨਾ ਜੀ ਭਾਈ ਗੁਰਦਾਸ ਜੀ ਦਾ, ਉਸ ਸ਼ਬਦ ਦੇ ਵਿੱਚ ਇਹਦਾ ਭਾਵ ਇਹ ਸੀ ਵੀ ਵਾਹਿਗੁਰੂ ਜੀ ਜਿਹੜੀ ਤੁਹਾਡੀ ਦਿਆਲਤਾ ਨਾ ਜੀ ਉਹਦਾ ਤੇ ਅੰਤ ਕੋਈ ਨਹੀਂ ਹੈਗਾ ਜੀ। ਪਰਮੇਸ਼ਰ ਦੀ ਦਿਆਲਤਾ ਦਾ ਵਾਕਈ ਅੰਤ ਕੋਈ ਨਹੀਂ ਹੈਗਾ ਜੀ। ਜਿਹੜੇ ਕਰਮ ਆਪਾਂ ਕੀਤੇ ਨੇ, ਜੇ ਆਪਾਂ ਵਿਚਾਰ ਕਰੀਏ, ਜੇ ਅੱਜ ਜੋ ਕੁਝ ਸਾਨੂੰ ਪ੍ਰਾਪਤ ਹੈ ਉਹ ਸਾਰਾ ਕੁਝ ਅਸੀਂ ਸਾਹਮਣੇ ਲਿਆਈਏ ਤੇ ਹੋ ਸਕਦਾ ਇਹ ਸਾਰਾ ਕੁਝ ਪ੍ਰਾਪਤ ਨਾ ਹੁੰਦਾ ਜੀ ਸਾਨੂੰ ਜੀ। ਇਹ ਪਰਮੇਸ਼ਰ ਦੀ ਦਿਆਲਤਾ ਜੀ, ਵਾਹਿਗੁਰੂ ਜੀ ਦੀ ਦਿਆਲਤਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਔਗੁਣ ਬੰਦੇ ਤੇ ਵੇਖ ਕੇ ਵੀ ਉਹਦੇ ਤੇ ਦਇਆ ਕਰਨੀ ਜੀ, ਉਹਦੇ ਤੇ ਮਿਹਰ ਕਰਨੀ, ਉਹਦੇ ਤੇ ਬਖਸ਼ਿਸ਼ ਕਰਨੀ ਜੀ। ਉਹ ਸ਼ਬਦ ਆਪ ਜੀ ਸੁਣ ਰਹੇ ਸੀਗੇ। ਹਾਂਜੀ, ਤੋਸੋ ਨਾ ਦਾਤਾ ਨਾ ਮੋਸੋ ਪੇਖਾਰੀ। ਹੇ ਵਾਹਿਗੁਰੂ ਜੀ, ਤੁਹਾਡੇ ਜਿੰਨਾ ਵੱਡਾ ਦਾਤਾ ਮੰਡਣ ਵਾਲਾ ਕੋਈ ਨਹੀਂ ਤੇ ਮੇਰੇ ਤੋਂ ਵੱਡਾ ਭਿਖਾਰੀ ਨਹੀਂ ਹੈਗਾ ਜੀ। ਇਸ ਸੰਸਾਰ ਵਿੱਚ ਭਾਵੇਂ ਆਸਤਕ ਹੋਵੇ ਜਾਂ ਨਾਸਤਕ ਹੋਵੇ, ਤਕਰੀਬਨ ਆਸ ਰੱਖਦੇ ਜੀ ਹਰ ਕੋਈ ਜੀ। ਨਾਸਤਕ ਬੰਦੇ ਵੀ ਆਸ ਰੱਖਦੇ ਵੀ ਆਹ ਵਸਤੂ ਸਾਨੂੰ ਪ੍ਰਾਪਤ ਹੋਵੇ। ਗੱਲ ਵੱਖਰੀ ਵੀ ਉਹ ਰੱਬ 'ਤੇ ਨਹੀਂ ਆਸ ਰੱਖਦੇ ਜੀ, ਆਸ ਉਹਨਾਂ ਨੂੰ ਵੀ ਹੁੰਦੀ ਜੀ। ਪਰ ਜਿੰਨਾ ਆਸਤਕ ਲੋਕ ਨੇ, ਆਪਾਂ ਵੇਖੀਏ ਗੁਰੂ ਕੀ ਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਆਪਾਂ ਬੈਠੇ ਹਾਂ ਜੀ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸੰਸਾਰ ਸਾਰੇ ਸੰਸਾਰ ਨੂੰ ਹੀ ਗੁਰੂ ਜੀ ਨੇ ਭਿਖਾਰੀ ਆਖਤਾ ਜੀ ਗੁਰਬਾਣੀ ਵਿੱਚ ਜੀ। ਤੇ ਜਗਤ ਵਿੱਚ ਸਾਰੇ ਹੀ ਆ ਗਏ ਜੀ, ਲਗਭਗ ਜੀ ਸਾਰੇ ਹੀ ਆ ਗਏ ਜੀ। ਕੋਈ ਵੀ ਤਬਕਾ ਹੋਵੇ ਜੀ, ਜਗਤ ਭਿਖਾਰੀ ਫਿਰਤ ਹੈ। ਮਹਾਰਾਜ ਕਹਿੰਦੇ ਆ ਜਿਹੜਾ ਸੰਸਾਰ ਤੁਸੀਂ ਤੁਰਿਆ ਫਿਰਿਆ ਵੇਖ ਰਹੇ ਹੋ ਨਾ, ਇਹ ਸਾਰੇ ਭਿਖਾਰੀ ਨੇ। ਕਹਿਣ ਲੱਗੇ ਆਸ ਰੱਖਣੀ ਵੀ ਇੱਕ ਪ੍ਰਕਾਰ ਦੀ ਮੰਗ ਹੈਗੀ ਜੀ ਬੰਦੇ ਦੀ। ਆਸ ਰੱਖਣੀ ਵੀ ਮੈਨੂੰ ਮਿਲ ਜਾਏਗਾ ਹੈ ਤੇ ਵੀ ਮੰਗ ਹੈ ਜੀ। ਇਹ ਗੱਲ ਵੱਖਰੀ ਵੀ ਸਿੱਧਾ ਨਹੀਂ ਕਹਿ ਰਹੇ ਵੀ ਵਾਹਿਗੁਰੂ ਮੈਨੂੰ ਦੇ ਦੇ ਜੀ। ਆਸ ਰੱਖਣੀ ਵੀ ਇੱਕ ਮੰਗ ਹੁੰਦੀ ਹੈ ਗੁਰਮੁਖੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਕਰੀਬਨ ਸਾਰਾ ਸੰਸਾਰ ਹੀ ਕੁਝ ਨਾ ਕੁਝ ਮੰਗ ਰਿਹਾ ਜੀ। ਹਾਂਜੀ, ਸੰਸਾਰੀ ਵੀ ਤੇ ਧਾਰਮਿਕ ਵੀ, ਹਰ ਕੋਈ ਮੰਗ ਰਿਹਾ ਜੀ। ਉਹ ਭਾਈ ਸਾਹਿਬ ਕਹਿ ਰਹੇ, ਕਹਿਣ ਲੱਗੇ ਵਾਹਿਗੁਰੂ ਜੀ ਸਾਡੇ ਤੋਂ ਵੱਡਾ ਭਿਖਾਰੀ ਕੋਈ ਨਹੀਂ ਤੇ ਤੁਹਾਡੇ ਤੋਂ ਵੱਡਾ ਦਾਤਾ ਕੋਈ ਨਹੀਂ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੱਡਾ ਦਾਤਾ ਵਾਹਿਗੁਰੂ ਨੂੰ ਇਸ ਕਰਕੇ ਆਖਿਆ ਜੀ, ਆਹੀ ਇੱਕ ਜਣੇ ਨੂੰ ਸਾਂਭ ਲਾਂਗੇ, ਦੋ ਨੂੰ ਸਾਂਭ ਲਵਾਂਗੇ, ਹੱਦ ਕੋਈ ਬਹੁਤਾ ਅਮੀਰ 500 ਬੰਦੇ ਨੂੰ ਸਾਂਭ ਲੇਗਾ ਜਿਵੇਂ ਮੱਖਣ ਸ਼ਾਹ ਨੇ ਸਾਂਭੇ ਜੀ, ਕਿੰਨਿਆਂ ਕੁ ਨੂੰ ਸਾਂਭ ਲੇਗਾ। ਪਰਮੇਸ਼ਰ ਨੇ ਸਾਰੇ ਸਾਂਭੇ ਨੇ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਲਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿ ਨਹੀਂ ਲਹੀਐ। ਮਹਾਰਾਜ ਨੇ ਬਾਣੀ 'ਚ ਸਾਰੀ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਇੱਕ ਖਿਨ ਖਿਨ ਵਾਸਤੇ ਵਾਹਿਗੁਰੂ ਸਾਡੀ ਸੰਭਾਲ ਕਰ ਰਿਹਾ, ਸਭ ਨੂੰ ਦੇ ਰਿਹਾ ਜੀ, ਸਭ ਨੂੰ ਦੇ ਰਿਹਾ। ਸਵਾਬ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਦੇ ਕੋਲੋਂ ਸੁਣ ਰਹੇ ਸੀ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੋ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗੁਰੂ ਨੌਵੇਂ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦਾ ਪਵਿੱਤਰ ਜੀਵਨ ਇਤਿਹਾਸ ਆਪ ਸਭ ਸੰਗਤਾਂ ਹੀ ਹਰ ਰੋਜ਼ ਹੀ ਬੜੇ ਪਿਆਰ ਨਾਲ ਸੁਣ ਰਹੇ ਹੋ ਜੀ। ਕੱਲ੍ਹ ਆਪ ਜੀ ਨੇ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਇੱਧਰੋਂ ਦਰਿਆ ਪਾਰ ਕਰਕੇ ਬਿਆਸ ਦਰਿਆ ਤੋਂ ਬਾਅਦ ਰਸਤੇ ਵਿੱਚ ਪੜਾਅ ਕਰਦੇ ਹੋਏ ਮਹਾਰਾਜ ਨੇ ਸਤਲੁਜ ਦਰਿਆ ਪਾਰ ਕੀਤਾ ਜੀ। ਸਤਲੁਜ ਦਰਿਆ ਤੋਂ ਬਾਅਦ ਮਹਾਰਾਜ ਜਿੱਥੇ ਅੱਜ ਅਨੰਦਪੁਰ ਸਾਹਿਬ ਵਸਿਆ ਉਸ ਥਾਂ 'ਤੇ ਬੈਠੇ ਜੀ। ਮੱਖਣ ਸ਼ਾਹ ਅਤੇ ਮੱਖਣ ਸ਼ਾਹ ਦੇ ਬੰਦੇ ਧੰਨ ਮਾਤਾ ਜੀ ਮਾਤਾ ਨਾਨਕੀ ਜੀ, ਧੰਨ ਮਾਤਾ ਜੀ ਮਾਤਾ ਗੁਜਰੀ ਜੀ ਸਾਰੇ ਮਹਾਰਾਜ ਦੇ ਕੋਲ ਬੈਠੇ ਅਤੇ ਗੁਰੂ ਸਾਹਿਬ ਮਹਾਰਾਜ ਨੇਤਰ ਬੰਦ ਕਰ ਲਏ ਜੀ। ਮਹਾਰਾਜ ਅਗੰਮੀ ਰਸ ਵਿੱਚ ਚਲੇ ਗਏ ਜੀ। ਗੁਰਮੁਖੋ ਗੁਰੂ ਜੀ ਦੀ ਅਵਸਥਾ ਤਾਂ ਬਿਆਨ ਨਹੀਂ ਹੋ ਸਕਦੀ, ਬਿਆਨ ਨਹੀਂ ਹੋ ਸਕਦੀ। ਇੱਕ ਖਿੰਨ ਵਿੱਚ ਜੁੜ ਜਾਣਾ ਜੀ, ਹੈ ਤਾਂ ਸਦਾ ਹੀ ਜੁੜੇ ਰਹਿੰਦੇ ਸੀਗੇ ਜੀ, ਨੇਤਰ ਬੰਦ ਹੋਣੇ ਅਤੇ ਲੰਮਾ ਲੰਮਾ ਸਮਾਂ ਨੇਤਰ ਨਹੀਂ ਖੁੱਲ੍ਹਦੇ ਹੁੰਦੇ ਜੀ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਜੀ, ਇਹਨਾਂ ਦੇ ਜੀਵਨ ਵਿੱਚ ਇੱਕ ਗੱਲ ਪੜ੍ਹੀ, ਉਹਨਾਂ ਦੇ ਜਿਹੜੇ ਸੰਗੀ ਸਨ ਨਾ ਜੀ ਸੰਗਤ ਕਰਨ ਵਾਲੇ, ਜਦੋਂ ਮਹਾਂਪੁਰਖਾਂ ਤੁਰਨਾ ਅਤੇ ਉਹ ਅੱਗੋਂ ਰੋੜੇ ਇੱਟਾਂ ਪਹਿਲਾਂ ਹੀ ਝਾੜੂ ਮਾਰਦੇ ਜਾਂਦੇ ਹੁੰਦੇ ਸੀਗੇ ਜੀ। ਹਾਂਜੀ, ਕਈਆਂ ਨੇ ਵੇਖ ਕੇ ਮਨ ਵਿੱਚ ਸ਼ੰਕਾ ਆ ਗਿਆ ਵੀ ਮਹਾਂਪੁਰਖਾਂ ਤੁਰਨਾ ਇਹ ਅਡੰਬਰ ਕਰਦੇ ਵੀ ਇਹ ਰੋੜੇ ਇੱਟਾਂ ਪਹਿਲਾਂ ਹੀ ਸਾਰਾ ਕੁਝ ਝਾੜੂ ਮਾਰੀ ਜਾਂਦੇ। ਫਿਰ ਇੱਕ ਦਿਨ ਸੰਗੀ ਕੋਲੋਂ ਪੁੱਛਿਆ, ਉਹਨੇ ਦੱਸਿਆ, ਉਹ ਕਹਿੰਦੇ ਵੀ ਸੰਤ ਜੀ ਮਹਾਰਾਜ ਏਡੀ ਮਹਾਨ ਅਵਸਥਾ ਦੇ ਮਾਲਕ ਨੇ, ਰੋੜਾ ਚੁੱਭ ਗਿਆ ਅਤੇ ਮੁੱਖੋਂ ਵਾਹਿਗੁਰੂ ਆਖਿਆ ਅਤੇ ਸੜਕ ਵਿੱਚ ਹੀ ਸਮਾਧੀ ਲੱਗ ਜਾਣੀ ਇਹਨਾਂ ਦੀ, ਕਹਿਣ ਗੱਜ ਕੇ ਆਖੋ ਵਾਹਿਗੁਰੂ, ਬਸ ਉੱਥੇ ਹੀ ਸੁਰਤ ਜੁੜ ਜਾਣੀ ਇਹਨਾਂ ਦੀ, ਉੱਥੇ ਸੜਕ ਵਿੱਚ ਹੀ ਸਮਾਧੀ ਲੱਗ ਜਾਣੀ। ਕਹਿੰਦੇ ਅਸੀਂ ਤਾਂ ਰੋੜੇ ਰਾੜੇ ਪਰਾਂ ਰੱਖੀਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਬਹੁਤ ਲੰਮਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਨੇਤਰ ਨਹੀਂ ਖੋਲ੍ਹੇ ਜੀ। ਬੰਦ ਨੇਤਰਾਂ ਵਿੱਚ ਮਹਾਰਾਜ ਨੇ ਜਿਸ ਧਰਤੀ 'ਤੇ ਬੈਠੇ ਸਨ ਉਸ ਧਰਤੀ ਦਾ ਆਉਣ ਵਾਲਾ ਸਮਾਂ ਸਾਰਾ ਵੇਖਿਆ ਜੀ। ਅਤੇ ਮਾਤਾ ਨਾਨਕੀ ਜੀ ਨੇ ਫਿਰ ਸਤਿਗੁਰੂ ਜੀ ਦੇ ਕੋਲੋਂ ਪੁੱਛਿਆ ਜਦੋਂ ਮਹਾਰਾਜ ਨੇ ਨੇਤਰ ਖੋਲ੍ਹੇ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਅਸੀਂ ਇਸ ਥਾਂ 'ਤੇ ਸ਼ਹਿਰ ਵਸਾਉਣਾ, ਕਹਿਣ ਲੱਗੇ ਨਗਰ ਵਸਾਉਣਾ, ਨਗਰ ਇਹ ਸਾਡਾ ਫੁਰਨਾ, ਕਹਿਣ ਲੱਗੇ ਸਤਿਵਚਨ ਕੀਤਾ। ਮਹਾਰਾਜ ਨੇ ਉੱਥੇ ਪੜਾਅ ਕੀਤਾ, ਉੱਥੇ ਫਿਰ ਬਹੁਤ ਸਾਰੀਆਂ ਸੰਗਤਾਂ ਆਈਆਂ ਅਤੇ ਕੱਲ੍ਹ ਤੁਸੀਂ ਸੁਣਿਆ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਵਿੱਚੋਂ ਬਾਬਾ ਗੁਰਦਿੱਤਾ ਜੀ ਉਹਨਾਂ ਗੁਰੂ ਸਾਹਿਬ ਨੂੰ ਦਸਤਾਰ, ਘੋੜਾ ਅਤੇ ਤੀਰ ਕਮਾਨ ਆ ਕੇ ਭੇਟਾ ਕੀਤਾ ਜੀ। ਇਹ ਵਸਤੂਆਂ ਮਹਾਰਾਜ ਨੂੰ ਭੇਟਾ ਕੀਤੀਆਂ। ਹੁਣ ਸੰਗਤਾਂ ਦੇ ਮਨ ਵਿੱਚ ਪੂਰਾ ਪੂਰਾ ਵਿਸ਼ਵਾਸ ਹੈ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ। ਉੱਧਰ ਕਾਬਲ ਦੀ ਵੀ ਘਟਨਾ ਤੁਸੀਂ ਕੱਲ੍ਹ ਸੁਣੀ ਜੀ। ਕਾਬਲ ਦੇ ਵਿੱਚ ਇੱਕ ਬੜਾ ਸਿਆਣਾ ਮਸੰਦ ਰਹਿੰਦਾ ਜੀ, ਬੜੀ ਭਾਵਨਾ ਵਾਲਾ। ਉਹ ਹੁਣ ਮਸੰਦ ਦੀ ਡਿਊਟੀ ਹੈ ਸਾਰੀ ਸੰਗਤ ਨੂੰ ਸਹੀ ਰਸਤਾ ਵਿਖਾਉਣਾ ਜੀ। ਤੀਰ ਮੱਲ ਦੇ ਬੰਦੇ ਕਾਬਲ ਵਿੱਚ ਪਹੁੰਚੇ ਜੀ। ਉਹਨਾਂ ਤੀਰ ਮੱਲ ਦੀਆਂ ਸਿਫਤਾਂ ਕੀਤੀਆਂ ਜੀ ਬੜੀਆਂ ਜੀ। ਸ਼ੰਕਾ ਹਰ ਇੱਕ ਦੇ ਮਨ ਵਿੱਚ ਆ ਜਾਂਦਾ ਜੀ, ਮਨ ਬਹੁਤ ਵਿਗੜਿਆ ਗੁਰਮੁਖੋ, ਫੁਰਨਾ ਫੁਰਨ ਲੱਗਿਆ ਸਮਾਂ ਨਹੀਂ ਲੱਗਦਾ ਜੀ ਬੰਦੇ ਕੋਲੋਂ ਜੀ। ਕਈ ਵਾਰੀ ਤੁਸੀਂ ਲੱਖ ਯਤਨ ਕਰੋ ਬੈਠੇ ਬੈਠੇ ਵੀ ਅਸੀਂ ਗਲਤ ਫੁਰਨਾ ਨਹੀਂ ਬਣਾਉਣਾ ਜੀ, ਪਰ ਪਤਾ ਹੀ ਉਰੋਂ ਲੱਗਦਾ ਜਦੋਂ ਫੁਰਨਾ ਬਣ ਗਿਆ ਹੁੰਦਾ ਜੀ। ਜਦੋਂ ਫੁਰਨਾ ਬਣ ਜਾਏਗਾ ਨਾ ਜੀ, ਪਤਾ ਹੀ ਉਰੋਂ ਲੱਗੇਗਾ ਅਤੇ ਫਿਰ ਬੰਦਾ ਕਹਿੰਦਾ ਵੀ ਮੈਂ ਤਾਂ ਸੋਚਿਆ ਸੀ ਨਹੀਂ ਬਣਾਉਣਾ ਅਤੇ ਫਿਰ ਬਣ ਗਿਆ ਜੀ। ਮਨ ਸ਼ੰਕਾਲੂ ਹੋ ਗਿਆ, ਉਹਨੇ ਫਿਰ ਮਾਇਆ ਭੇਜੀ ਓਨੀ ਧੀਰ ਮੱਲ ਨੂੰ ਅਤੇ ਓਨੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਦੋਵਾਂ ਕੋਲੋਂ ਦਸਤਾਰਾਂ ਮਿਲੀਆਂ। ਕੱਲ੍ਹ ਤੁਸੀਂ ਸਾਰਾ ਪ੍ਰਸੰਗ ਸੁਣਿਆ, ਭਾਰ ਤੇ ਦੋਵਾਂ ਦਸਤਾਰਾਂ ਦਾ ਬਰਾਬਰ ਹੀ ਸੀਗਾ ਜੀ, ਪਰ ਉਸ ਮਸੰਦ ਨੇ ਸੰਗਤ ਇਕੱਠੀ ਕਰਕੇ ਤਕੜੀ 'ਚ ਦਸਤਾਰਾਂ ਰੱਖ ਕੇ ਉੱਚੀ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਜੀ ਇਸ ਸਮੇਂ ਜਿਹੜਾ ਤੁਹਾਡੀ ਗੱਦੀ 'ਤੇ ਬੈਠਾ ਹੈ ਉਹਦੀ ਭੇਜੀ ਹੋਈ ਦਸਤਾਰ ਭਾਰੀ ਹੋ ਜਾਏ ਤੇ ਦੂਜੇ ਦੀ ਹੌਲੀ ਹੋ ਜਾਏ ਜੀ। ਇਸ ਤਰ੍ਹਾਂ ਤੱਕੜੀ ਕੀਤੀ ਸਾਰੀ ਸੰਗਤ ਦੇ ਸਾਹਮਣੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਭੇਜੀ ਹੋਈ ਦਸਤਾਰ ਭਾਰੀ ਹੋ ਗਈ ਜੀ, ਤੇ ਤੀਰ ਮੱਲ ਦੀ ਦਸਤਾਰ ਹੌਲੀ ਹੋ ਗਈ, ਸੱਚਾ ਗੁਰੂ ਪ੍ਰਗਟ ਹੋ ਗਿਆ ਜੀ। ਇਹ ਤੁਸੀਂ ਕੱਲ ਸਾਰਾ ਪ੍ਰਸੰਗ ਸੁਣਿਆ। ਧੀਰ ਮੱਲ ਆਪਣੇ ਬੰਦਿਆਂ ਨੂੰ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਕੋਲ ਭੇਜਦਾ ਰਿਹਾ ਵੀ ਮੈਨੂੰ ਵੀ ਕਲਗੀ ਦੇ ਜਾਓ, ਮੈਨੂੰ ਵੀ ਦਸਤਾਰ ਦੇ ਜਾਓ, ਪੈਸੇ ਮੇਰੇ ਕੋਲੋਂ ਲੈ ਲਓ ਜੀ। ਪਰ ਉਹ ਨਹੀਂ ਮੰਨੇ ਜੀ, ਨਹੀਂ ਮੰਨੇ ਜੀ। ਗੁਰਮੁਖੋ, ਧਾਰਮਿਕ ਬੰਦਾ ਜੇ ਲਾਲਚੀ ਹੋਏਗਾ ਤਾਂ ਤਰੱਕੀ ਨਹੀਂ ਕਰ ਪਾਏਗਾ ਜੀ। ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਾਹਰ ਤੇ ਕੋਠੀਆਂ ਜਿੰਨੀਆਂ ਮਰਜ਼ੀ ਬਣਾ ਲਏ ਜੀ, ਹਾਂਜੀ, ਪਰ ਜੇ ਧਾਰਮਿਕ ਬੰਦਾ ਲਾਲਚੀ ਹੋਏਗਾ ਤੇ ਅੰਦਰ ਦੀ ਕੋਈ ਤਰੱਕੀ ਨਹੀਂ ਹੈਗੀ ਜੀ ਉਹਦੇ ਦੀ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਬਣਾਇਆ ਮਹਿਤੇ ਗੁਰਦੁਆਰਾ ਸਾਹਿਬ ਬਣਾਇਆ ਜੀ, ਟਕਸਾਲ ਬਣਾਈ, ਅਸਥਾਨ ਬਣਾਇਆ ਉਹਨਾਂ ਨੇ। ਤੇ ਉਹਨਾਂ ਦਾ ਜਿਹੜਾ ਆਪਣਾ ਘਰ ਹੈ ਨਾ ਜੀ, ਮੈਂ ਦਾਸ ਨੇ ਦੇਖ ਕੇ ਆਇਆ, ਦਰਸ਼ਨ ਕਰਕੇ ਆਇਆ ਪੂਰੇ ਕੋਨੇ, ਉਹ ਅੱਜ ਵੀ ਕੱਚਾ ਹੈ ਜੀ ਉੱਥੇ ਜੀ। ਉਹ ਕਮਰਾ ਅੱਜ ਵੀ ਉੱਥੇ ਕੱਚਾ ਰੱਖਿਆ ਜੀ, ਭਾਵ ਉਹ ਇੱਕ ਰੁਪਈਆ ਵੀ ਉਹਨਾਂ ਆਪਣੇ ਘਰ ਤੇ ਨਹੀਂ ਲਾਇਆ ਜੀ। ਧਾਰਮਿਕ ਬੰਦਾ ਜੇ ਲਾਲਚੀ ਹੋ ਜਾਏਗਾ ਬਾਹਰੋਂ ਤੇ ਘਰ ਉਹਦੇ ਵਧੀਆ ਬਣ ਜਾਣਗੇ ਜੀ, ਅੰਦਰ ਦਾ ਰਸ ਸੁੱਕ ਜਾਏਗਾ ਜੀ, ਅੰਦਰ ਦੀ ਤਰੱਕੀ ਬੰਦ ਹੋ ਜਾਏਗੀ ਜੀ ਉਹਦੀ ਜੀ। ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਉਹਨਾਂ ਲਾਲਚ ਨਹੀਂ ਵੇਖਿਆ ਜੀ, ਭਾਵੇਂ ਧੀਰ ਮੱਲ ਦੇ ਬੰਦਿਆਂ ਲਾਲਚ ਦਿੱਤਾ ਜੀ, ਉਹਨਾਂ ਲਾਲਚ ਨਹੀਂ ਵੇਖਿਆ। ਤੇ ਹੁਣ ਦੇ ਬਹੁਤ ਸਾਰੇ ਧਾਰਮਿਕ ਬੰਦੇ ਉਹ ਲਾਲਚ ਵਿੱਚ ਆ ਕੇ ਕਈ ਕੁਛ ਕਰ ਜਾਂਦੇ ਜੀ। ਵਾਹਿਗੁਰੂ ਮਿਹਰ ਕਰੇ ਸਾਨੂੰ ਸੱਚੇ ਪਾਤਸ਼ਾਹ ਬਚਾ ਕੇ ਰੱਖਣ, ਅਸੀਂ ਵੀ ਉਹਨਾਂ ਦੀ ਗਿਣਤੀ 'ਚ ਹਾਂ ਜੀ। ਸਾਨੂੰ ਗੁਰੂ ਸਾਹਿਬ ਬਚਾ ਕੇ ਰੱਖਣ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਹਾਂਜੀ, ਸੰਸਾਰ ਵਿੱਚ ਬਹੁਤ ਕੁਝ ਹੋ ਰਿਹਾ ਜੀ। ਇੱਕ ਬੰਦਾ ਨਾ ਜੀ ਮੈਨੂੰ ਕਾਰਡ ਦੇ ਕੇ ਆਪਣਾ, ਕਹਿੰਦਾ ਜੀ ਸਾਨੂੰ ਵੀ ਕਿਸੇ ਯਾਦ ਕਰਿਓ, ਐਂ ਕਰ ਕਾਰਡ ਫੜਾ ਕੇ ਨਾ ਜੀ, ਕਹਿੰਦਾ ਸਾਨੂੰ ਵੀ ਯਾਦ ਕਰਿਓ। ਕਾਰਡ ਤੇ ਲੈ ਲਿਆ ਤੇ ਮੈਂ ਮਨ ਚ ਸੋਚਿਆ ਵੀ ਯਾਦ ਇਹਨੂੰ ਕਰਨਾ ਕਿ ਗੁਰੂ ਜੀ ਨੂੰ ਕਰਨਾ ਜੀ, ਯਾਦ ਵਾਹਿਗੁਰੂ ਨੂੰ ਕਰਾਂ ਕਿ ਇਹਨੂੰ ਕਰਾਂ ਜੀ। ਹੁਣ ਮੈਂ ਕਹਿਣ ਦਾ ਤਰੀਕਾ ਵੇਖੋ ਵੀ ਸਾਨੂੰ ਵੀ ਕਿਤੇ ਯਾਦ ਕਰਿਓ ਜੀ। ਨਿੱਕੀਆਂ ਨਿੱਕੀਆਂ ਗੱਲਾਂ ਤੇ ਰੱਬ ਭੁੱਲ ਜਾਂਦਾ ਬੰਦੇ ਨੂੰ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਅੱਗੋਂ ਇਤਿਹਾਸ ਸੁਣੋ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ,
ਫਿਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਸਤਿਗੁਰ ਥਿਰਤਾ ਗਹੀ ਐਸ਼ਵਰਜ ਭਇਓ ਵਿਸਾਲ,
ਜਦੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਪੱਕਾ ਹੀ ਉਸ ਥਾਂ ਤੇ ਰਹਿਣ ਦਾ ਫੁਰਨਾ ਬਣਾ ਲਿਆ, ਤੇ ਬਹੁਤ ਜ਼ਿਆਦਾ ਮਾਇਆ ਸੰਗਤ ਵੱਲੋਂ ਉਸ ਥਾਂ ਤੇ ਚੜਾਈ ਗਈ ਜੀ, ਬਹੁਤ ਜ਼ਿਆਦਾ ਮਾਇਆ, ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਏ ਸੀਗੇ ਜੀ, ਪ੍ਰਗਟ ਹੋਏ ਸੀਗੇ, ਤੇ ਪ੍ਰਗਟ ਹੋਣ ਤੋਂ ਬਾਅਦ ਇੱਕਦਮ ਹੀ ਬਹੁਤ ਵੱਡੀ ਗਿਣਤੀ ਵਿੱਚ, ਬਹੁਤ ਜ਼ਿਆਦਾ ਮਾਤਰਾ ਵਿੱਚ ਗੁਰੂ ਕੀ ਸੰਗਤ ਨੇ ਮਾਇਆ ਅਰਪਿਤ ਕੀਤੀ ਜੀ ਗੁਰੂ ਜੀ ਨੂੰ। ਹਾਂਜੀ,
ਮੱਖਣ ਹਿਰਦੈ ਆਨੰਦ ਹੋਇ ਪੂਜੈ ਗੁਰੂ ਕਿਰਪਾਲ,
ਮੱਖਣ ਸ਼ਾਹ ਆਪਣੇ 500 ਬੰਦਿਆਂ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦਾ ਜੀ ਰੋਜ਼ ਜੀ, ਮਹਾਰਾਜ ਜੀ ਦੇ ਘਰ ਦੀ ਦਰ ਦੀ ਟਹਿਲ ਕਰਦਾ ਹੈ, ਹੁਕਮ ਵਿੱਚ ਰਹਿੰਦਾ ਸੱਚੇ ਪਾਤਸ਼ਾਹ ਜੀ ਦੇ। ਹਾਂਜੀ,
ਇੱਕ ਦਿਨ ਹੱਥ ਜੋੜ ਕਰ ਕਹਿਓ,
ਆਪ ਜੀ ਵੀ ਸਾਰੇ ਹੱਥ ਜੋੜੋ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਇੱਕ ਦਿਨ ਹੱਥ ਜੋੜ ਕੇ ਮੱਖਣ ਸ਼ਾਹ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ,
ਪ੍ਰਭ ਜੀ ਰਾਵਰ ਦਰਸ਼ਨ ਲਹਿਓ।
ਇਹ ਸੱਚੇ ਪਾਤਸ਼ਾਹ ਮਹਾਰਾਜ, ਜਦੋਂ ਦੇ ਆਪ ਜੀ ਦੇ ਦਰਸ਼ਨ ਹੋਏ ਨੇ, ਜਦੋਂ ਦਾ ਮੈਂ ਆਪ ਜੀ ਦੇ ਦਰਸ਼ਨ ਕੀਤੇ ਹਨ,
ਮਨੋ ਕਾਮਨਾ ਪੂਰਨ ਹੋਈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੇ ਦਰਸ਼ਨ ਕਰਕੇ ਮੇਰੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਗਈਆਂ ਮਹਾਰਾਜ। ਜੋ ਜੋ ਮੈਂ ਮੰਗਿਆ ਉਹ ਮੈਨੂੰ ਪ੍ਰਾਪਤ ਹੋ ਗਿਆ ਜੀ। ਮੱਖਣ ਸ਼ਾਹ ਨੂੰ ਮਾਇਆ ਮੰਗਣ ਦੀ ਤਾਂ ਵੈਸੇ ਲੋੜ ਨਹੀਂ ਹੈਗੀ ਜੀ। ਮਹਾਰਾਜ ਨੇ ਪਹਿਲਾਂ ਹੀ ਬੜੀ ਪਾਤਸ਼ਾਹੀ ਉਹਨੂੰ ਬਖਸ਼ਿਸ਼ ਕੀਤੀ ਸੀਗੀ ਜੀ। ਇਹ ਇੱਥੇ ਗੱਲ ਹੁਣ ਧਿਆਨ ਨਾਲ ਸੁਣਿਓ, ਇੱਥੇ ਮੱਖਣ ਸ਼ਾਹ ਜੀ ਅੰਦਰ ਦੇ ਸੰਤੋਖ ਦੀ ਗੱਲ ਕਰਨ ਦਾ ਹੈ ਜੀ। ਅੰਦਰ ਦੇ ਸੰਤੋਖ ਦੀ, ਅੰਦਰ ਦੇ ਸ਼ੁਭ ਗੁਣਾਂ ਦੀ ਗੱਲ ਕਰਨ ਦੇ, ਨਾਮ ਦੀ ਗੱਲ ਕਰਨ ਦਾ ਹੈ ਜੀ। ਮਹਾਰਾਜ ਜੋ ਜੋ ਮਨ ਵਿੱਚ ਚਿਤਵਿਆ ਉਹ ਤੁਹਾਡੇ ਦਰਸ਼ਨ ਕਰਕੇ ਮੈਨੂੰ ਮਿਲਿਆ ਸੱਚੇ ਪਾਤਸ਼ਾਹ ਸਾਰਾ ਕੁਝ। ਹਾਂਜੀ,
ਜਨਮ ਮਰਨ ਕੀ ਚਿੰਤ ਨਾ ਕੋਈ,
ਗੱਜ ਕੇ ਆਖੋ ਵਾਹਿਗੁਰੂ। ਆਹ ਅਵਸਥਾ ਬਣ ਜਾਂਦੀ ਜੀ ਮੱਖਣ ਸ਼ਾਹ ਜੀ ਦੀਆਂ ਗੱਲਾਂ ਸੁਣ ਕੇ ਨਾ ਜੀ, ਪੜ੍ਹ ਕੇ ਤੇ ਜੀ ਕਰੇ ਵੀ ਮੱਖਣ ਸ਼ਾਹ ਨੂੰ ਵੀ ਧੰਨ ਹੀ ਆਖੀਏ ਜੀ। ਮੱਖਣ ਸ਼ਾਹ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਹੋ ਗਏ ਦਰਸ਼ਨ, ਮਹਾਰਾਜ ਤੁਸੀਂ ਕਰਤੀਆਂ ਮਨੋਕਾਮਨਾਵਾਂ ਪੂਰੀਆਂ, ਹੁਣ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਨਮ ਤੇ ਮਰਨ ਦੀ ਚਿੰਤਾ ਹੀ ਕੋਈ ਨਹੀਂ ਹੈ ਕੀ ਜੀ। ਗੱਜ ਕੇ ਆਖੋ ਵਾਹਿਗੁਰੂ। ਮਰਨੇ ਕੀ ਚਿੰਤਾ ਨਹੀਂ, ਅਵਸਥਾ ਬਣ ਜਾਂਦੀ ਬੰਦੇ ਦੀ ਜੀ, ਇੱਕਦਮ ਅਵਸਥਾ ਨਹੀਂ ਬਣਦੀ ਵੀ ਪਹਿਲੇ ਦੇਣੀ ਆਏ ਤੇ ਜੀਵਨ ਮਰਨ ਦੀ ਚਿੰਤਾ ਮੁੱਕ ਜੇ ਜੀ। ਲੰਮਾ ਸਮਾਂ ਲੱਗਦਾ ਜੀ, ਲੰਮਾ ਸਮਾਂ ਜੀ। ਮੱਖਣ ਸ਼ਾਹ ਜੀ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਨ ਦੇ। ਮਹਾਰਾਜ ਇੱਕ ਕਮਰੇ ਚ ਬੈਠੇ ਤੇ ਮੱਖਣ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤੇ ਜਿੰਦਗੀ ਦੀ ਤੇ ਮਰਨ ਦੀ ਚਿੰਤਾ ਹੀ ਕੋਈ ਨਹੀਂ ਹੈਗੀ, ਮੌਤ ਵੀ ਆ ਜੇ ਤੇ ਕੋਈ ਗਮ ਨਹੀਂ, ਕਿਉਂ ਜੋ ਪ੍ਰਾਪਤੀ ਕਰਨੀ ਹੀ ਤੁਹਾਡੀ ਮਿਹਰ ਨਾਲ ਹੋ ਗਈ ਹੈ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਵਿਰਲਿਆਂ ਮਨੁੱਖਾਂ ਨੂੰ ਪ੍ਰਾਪਤ ਹੁੰਦੀਆਂ, ਵਿਰਲਿਆਂ ਨੂੰ ਜੀ। ਕਈ ਵਾਰੀ ਸਾਰੀ ਸਾਰੀ ਉਮਰ ਹੀ ਬੰਦਾ ਉਸ ਪਾਸੇ ਧਿਆਨ ਲਾ ਲੈਂਦਾ ਤੇ ਜਿਹੜੀ ਤੱਤ ਵਸਤੂ ਪ੍ਰਾਪਤ ਕਰਨੀ ਹੁੰਦੀ ਉਹ ਨਹੀਂ ਹੁੰਦੀ ਜੀ ਪ੍ਰਾਪਤ ਜੀ। ਹਾਂਜੀ, 2 ਕਰੋੜ ਦੀ ਕੋਠੀ ਬਣਾਈ ਜੀ, 2 ਕਰੋੜ ਦੀ ਕੋਠੀ ਬਾਪੂ ਨੇ ਜੀ। ਹਾਂਜੀ, ਤੇ ਫਰਸ਼ ਇੰਨਾ ਚਿੱਟਾ ਲਾਇਆ ਜੀ ਵੀ ਸ਼ੀਸ਼ੇ ਦੀ ਲੋੜ ਨਹੀਂ ਤੇ ਫਰਸ਼ ਵਿੱਚ ਹੀ ਚਿਹਰਾ ਵਿਖ ਜੇ ਜੀ ਬੰਦੇ ਨੂੰ ਜੀ। ਪਿੰਡ ਵਿੱਚ 2 ਕਰੋੜ ਲਾਇਆ ਤੇ ਰੋਂਦਾ ਵੇਖਿਆ ਗਿਆ ਜੀ ਅੰਤਮ ਸਮੇਂ ਜੀ, ਰੋਂਦਾ ਹੋਇਆ ਜੀ। ਹਾਂਜੀ, ਉਹਨੂੰ ਪੁੱਛਿਆ ਵੀ ਬਾਪੂ ਜੀ ਕੋਠੀ ਬਹੁਤ ਸੋਹਣੀ ਹੈ, ਉਹ ਕਹਿੰਦਾ ਕੋਠੀ ਨੂੰ ਹੁਣ ਸਿਰ ਚ ਮਾਰਨਾ ਮੈਂ। ਕਹਿਣ ਲੱਗਾ ਕਹਿ ਕੇ ਆਖੋ ਵਾਹਿਗੁਰੂ। ਕਹਿਣ ਲੱਗਾ ਜੋ ਸੁੱਖ ਆਨੰਦ ਤੁਹਾਡੇ ਕੋ ਭਾਵ ਜਿਸ ਗੁਰਮੁਖ ਨੇ ਉਹਨੂੰ ਪੁੱਛਿਆ ਜੀ ਉਹਦੀ ਗੱਲ ਕਰਨ ਦਿਆਂ ਮੈਂ, ਜੋ ਸੁੱਖ ਆਨੰਦ ਤੁਹਾਡੇ ਕੋਲ ਹੈਗਾ 2 ਕਰੋੜ ਦੀ ਕੋਠੀ ਚ ਨਹੀਂ ਹੈਗਾ। ਕਹਿਣ ਲੱਗਾ ਤੇ ਗੱਲ ਸੱਚੀ ਹੈ, ਹੁਣ ਮਰਨ ਲੱਗਿਆ ਵੀ ਚਿੰਤਾ ਵੀ ਮੇਰਾ ਬਣਿਆ ਕੁਛ ਨਹੀਂ ਜੀ। ਲੱਗਦੀ ਚਿੰਤਾ ਜੀ ਬੰਦੇ ਨੂੰ ਜਦੋਂ ਅੰਤਮ ਸਮਾਂ ਆਵੇ ਨਾ ਜੀ ਫਿਰ ਚਿੰਤਾ ਲੱਗ ਜਾਂਦੀ, ਪਰ ਕਈਆਂ ਨੂੰ ਨਹੀਂ ਵੀ ਚਿੰਤਾ ਲੱਗਦੀ ਜੀ, ਨਹੀਂ ਵੀ ਲੱਗਦੀ। ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਨ ਦੇ, ਮਹਾਰਾਜ ਹੁਣ ਤੇ ਨਾ ਜੀਵਨ ਮਰਨ ਦੀ ਕੋਈ ਚਿੰਤਾ ਨਹੀਂ ਹੈਗੀ ਜੀ। ਅੱਜ ਕੇ ਆਖੋ ਵਾਹਿਗੁਰੂ। ਕੋਈ ਚਿੰਤਾ ਨਹੀਂ ਹੈਗੀ ਜੀ। ਆ ਜਿਹੜੇ ਸ਼ਹੀਦ ਹੁੰਦੇ ਜੀ ਇਹਨਾਂ ਨੂੰ ਵੀ ਇਹੋ ਜਿਹੀ ਅਵਸਥਾ ਪ੍ਰਾਪਤ ਹੋ ਜਾਂਦੀ ਜੀ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਮਰਨ ਦੀ ਜੀ। ਨਹੀਂ ਤੇ ਵੇਖ ਲਓ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਮੌਤ ਤੋਂ ਡਰਦੇ ਨੇ ਜੀ। ਮੱਖਣ ਸ਼ਾਹ ਜੀ ਬੇਨਤੀ ਕਰਨ ਦੇ, ਮਹਾਰਾਜ ਹੁਣ ਆਪਾਂ ਨੂੰ ਕੋਈ ਚਿੰਤਾ ਨਹੀਂ ਹੈਗੀ। ਹਾਂਜੀ,
ਜਿਉਂ ਜਿਉਂ ਨਿਤ ਪ੍ਰਤ ਦਰਸ਼ਨ ਕਰਿਓ,
ਜਿਉਂ ਜਿਉਂ ਮੈਂ ਮਹਾਰਾਜ ਆਪ ਜੀ ਦੇ ਦਰਸ਼ਨ ਕਰਦਾ ਹਾਂ, ਜਿਉਂ ਜਿਉਂ ਤੁਹਾਡੇ ਦਰਸ਼ਨ ਕੀਤੇ ਨੇ। ਹਾਂਜੀ,
ਮੋਹ ਤਿਮਰ ਉਰਤੇ ਪਰ ਹਰਿਓ,
ਤੇ ਮੇਰੇ ਹਿਰਦੇ ਵਿੱਚ ਜਿਹੜਾ ਮੋਹ ਹੈ ਤੁਹਾਡੀ ਕਿਰਪਾ ਨਾਲ ਉਹ ਦੂਰ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮੋਹ ਨਹੀਂ ਜੇ ਛੱਡਦਾ ਗੁਰਮੁਖ, ਮੋਹ ਨਹੀਂ ਛੱਡਦਾ ਜੀ। ਮੋਹ ਕੀ ਹੈ ਜੀ? ਪਿਆਰ ਹੈ ਜੀ, ਕਿਸੇ ਨਾ ਕਿਸੇ ਚੀਜ਼ ਨਾਲ ਮੋਹ ਪੈ ਜਾਂਦਾ ਜੀ। ਜ਼ਰੂਰੀ ਥੋੜ੍ਹੀ ਵੀ ਕਰਦੇ ਜੀਆਂ ਨਾਲ ਹੀ ਮੋਹ ਹੁੰਦਾ ਜੀ, ਚੀਜ਼ਾਂ ਨਾਲ ਵੀ ਬੰਦੇ ਦਾ ਮੋਹ ਪੈ ਜਾਂਦਾ ਜੀ, ਚੀਜ਼ਾਂ ਨਾਲ ਵੀ ਮੋਹ ਪੈ ਜਾਂਦਾ ਜੀ। ਮਹਾਰਾਜ ਮੇਰੇ ਅੰਦਰ ਹੁਣ ਪਕੜ ਕੋਈ ਨਹੀਂ ਰਹੀ ਜੀ, ਅਤੇ ਮੈਂ ਇੱਕ ਮਹਾਤਮਾ ਪੁਰਸ਼ ਦਾ ਬਚਨ ਸੁਣ ਰਿਹਾ ਸਾਂ, ਸਾਰੇ ਗੱਜ ਕੇ ਆਖੀਏ ਵਾਹਿਗੁਰੂ
ਵਾਹਿਗੁਰੂ।
ਪਕੜ ਜਿੰਨਾ ਸੁੱਖ ਨੀ ਵਾਹਿਗੁਰੂ, ਪਕੜ ਜਿੰਨਾ ਦੁੱਖ ਨੀ ਤੇ ਤਿਆਗ ਜਿੰਨਾ ਸੁੱਖ ਨੀ ਜੀ। ਇਸ ਗੱਲ ਨੂੰ ਧਿਆਨ ਨਾਲ ਸਮਝਣਾ ਜੀ। ਜਦੋਂ ਜੀਵਨ ਵਿੱਚ ਵਰਤੇਗੀ ਗੱਲ ਫਿਰ ਸਮਝ ਵਿੱਚ ਆਉਂਦੀਆਂ ਜੀ ਬਹੁਤ ਸਾਰੀਆਂ ਗੱਲਾਂ। ਪਕੜ ਜਿੰਨਾ ਦੁੱਖ ਨਹੀਂ ਤੇ ਤਿਆਗ ਜਿੰਨਾ ਸੁੱਖ ਨਹੀਂ ਜੀ। ਤਿਆਗ ਤਾਂ ਬੰਦਾ ਮਨ ਹੌਲਾ ਹੋ ਜਾਂਦਾ, ਪਰ ਇਹ ਗੁਰਮੁਖਾਂ ਦੀ ਅਵਸਥਾ ਜੀ। ਆਮ ਬੰਦੇ ਨੂੰ ਤੇ ਪਕੜ ਚ ਆਨੰਦ ਹੁੰਦਾ ਤੇ ਤਿਆਗ ਚ ਪੂਰਾ ਪੂਰਾ ਦੁੱਖ ਹੁੰਦਾ ਜੀ। ਹੱਥੋਂ ਛੁਟਕੀ ਤਨ ਸਿਆਹ ਹੋਆ ਬਦਨ ਜਾਏ ਕੁਮਲਾਏ, ਬਾਣੀ ਚ ਮਹਾਰਾਜ ਨੇ ਇਹ ਵੀ ਆਖਿਆ ਜੀ। ਮੱਖਣ ਸ਼ਾਹ ਜੀ ਕਹਿ ਰਹੇ ਮਹਾਰਾਜ, ਜਿਉਂ ਜਿਉਂ ਤੁਹਾਡੇ ਦਰਸ਼ਨ ਕੀਤੇ ਨੇ ਤਿਉਂ ਤਿਉਂ ਸੱਚੇ ਪਾਤਸ਼ਾਹ ਮਹਾਰਾਜ ਅੰਦਰ ਦਾ ਮੋਹ ਸਭ ਕੁਛ ਨਾਸ ਹੋ ਗਿਆ ਜੀ। ਇਹ ਅਵਸਥਾ ਦੂਜੀ ਬਿਲਕੁਲ ਦੂਜੇ ਪਾਸੇ ਹੈਗੀ ਜੀ। ਪਤਾ ਕੀ ਜੀ, ਜਿਉਂ ਜਿਉਂ ਬੰਦਾ ਵਾਹਿਗੁਰੂ ਵਾਹਿਗੁਰੂ ਬੋਲੀ ਜਾਏਗਾ, ਧਿਆਨ ਨਾ ਭਾਵੇਂ 5 ਮਿੰਟ ਹੀ ਬੋਲੇ, ਤੁਸੀਂ ਵੇਖਿਓ ਅਸਰ ਪਏਗਾ ਜੀ ਉਹਦੇ ਜੀਵਨ ਵਿੱਚ। ਸਾਰੇ ਪ੍ਰੇਮ ਨਾਲ ਕਹੋ ਵਾਹਿਗੁਰੂ
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 ਵਾਹਿਗੁਰੂ।
ਮਹਾਰਾਜ ਤੁਹਾਡੇ ਦਰਸ਼ਨ ਕਰ ਕਰਕੇ ਮੇਰੀ ਵੱਡੀ ਅਵਸਥਾ ਮੈਨੂੰ ਮਹਿਸੂਸ ਹੋਇਆ, ਤੁਹਾਡੀ ਮਿਹਰ ਨਾਲ ਪ੍ਰਾਪਤ ਹੋਈ ਹੈ। ਹਾਂਜੀ,
ਲੋਕ ਪਰਲੋਕ ਸਹਾਇਕ ਪਾਏ, ਵੱਡੇ ਭਾਗ ਜਾਗੇ ਹਿਤਵਾਏ।
ਤੇ ਮੱਖਣ ਸ਼ਾਹ ਜੀ ਆਪੇ ਹੀ ਕਹੀ ਜਾਂਦੇ ਜੀ ਮਹਾਰਾਜ, ਹੁਣ ਤੇ ਲੋਕ ਪਰਲੋਕ ਦੀ ਵੀ ਚਿੰਤਾ ਕੋਈ ਨੀ ਹੈਗੀ ਮਹਾਰਾਜ। ਮੈਨੂੰ ਪਤਾ ਇੱਥੇ ਮੁੱਖ ਕਾਲਾ ਕੀਤਾ ਤੁਸੀਂ ਬਚਾ ਲਿਆ ਤੇ ਗਾਂ ਵੀ ਤੁਸੀਂ ਬਚਾ ਲੋਗੇ ਮਹਾਰਾਜ। ਇਸ ਜ਼ਿੰਦਗੀ ਦੇ ਵਿੱਚ ਤੁਹਾਡਾ ਪਿਆਰ ਪ੍ਰਾਪਤ ਹੋ ਗਿਆ, ਮੈਨੂੰ ਸਾਰਾ ਕੁਝ ਹੀ ਮਿਲ ਗਿਆ ਜੀ। ਇਹ ਗੱਲ ਮੱਖਣ ਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਦੇ ਜੀ। ਹਾਂਜੀ,
ਛਪੇ ਬਹੁਤ ਹੀ ਪ੍ਰਾਪਤ ਭਏ, ਸਭ ਸੰਗਤ ਕੇ ਸੰਸੇ ਗਏ।
ਸੱਚੇ ਪਾਤਸ਼ਾਹ ਇਹ ਕਿਤੇ ਛੋਟੀ ਗੱਲ ਹੈ, ਮੇਰੇ ਗਰੀਬ ਜੇ ਦੇ ਕੋਲੋਂ ਤੁਸੀਂ ਕਿੰਨੀ ਵੱਡੀ ਸੇਵਾ ਲਈ। ਹੁਣ ਅੱਜ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਵੀ ਅਸਲੀ ਗੁਰੂ ਤੁਸੀਂ ਹੋ ਮਹਾਰਾਜ, ਨਹੀਂ ਤੇ ਬਾਈ ਬੈਠੇ ਹੀ ਸੱਚੇ ਪਾਤਸ਼ਾਹ। ਹਾਂਜੀ,
ਅਬ ਮੈਂ ਚਾਹੋਂ ਚੱਲਿਓ ਆਵਾਸ, ਚਿੱਤ ਨਿਤ ਚਰਨ ਕਵਲ ਕੇ ਪਾਸ।
ਤੇ ਹੇ ਸੱਚੇ ਪਾਤਸ਼ਾਹ, ਜੇ ਹੁਣ ਆਪ ਜੀ ਕਿਰਪਾ ਕਰ ਦਿਓ, ਦਇਆ ਕਰ ਦਿਓ ਤੇ ਹੁਣ ਮੈਨੂੰ ਆਪ ਜੀ ਜਾਣ ਦੀ ਆਗਿਆ ਦੇ ਦਿਓ ਮਹਾਰਾਜ, ਆਗਿਆ ਦੇ ਦਿਓ ਮਹਾਰਾਜ। ਦੂਰ ਦੇਸ਼ ਤੋਂ ਆਇਆ ਹਾਂ। ਹਾਂਜੀ,
ਨਹਿ ਬਿਸਰੋਂ ਔਰ ਬਰਕੋ ਦੀਜੈ, ਇਹ ਸੇਵਕ ਪਰ ਕਰੁਣਾ ਕੀਜੈ।
ਹੁਣ ਸੁਣੋ ਮੰਗਣਾ ਕੀ ਹੈ ਗੁਰੂ ਜੀ ਦੇ ਕੋਲੋਂ ਜੀ, ਸਾਵਧਾਨ ਹੋ ਕੇ ਗੱਲਾਂ ਸੁਣਦੀਆਂ। ਮੱਖਣ ਸ਼ਾਹ ਜੀ ਦੀ ਇੱਕ ਇੱਕ ਗੱਲ ਵਿੱਚ ਬੜਾ ਵਜਨ ਹੈਗਾ ਜੀ, ਜੇ ਬੰਦਾ ਧਿਆਨ ਨਾਲ ਇਹ ਗੱਲਾਂ ਸੁਣੇ ਜੀ। ਮੱਖਣ ਸ਼ਾਹ ਜੀ ਆਗਿਆ ਮੰਗ ਰਹੇ ਜੀ, ਤੇ ਪਤਾ ਕੀ ਕਹਿ ਰਹੇ ਨਾਲ ਨਾਲ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰੋ, ਦਇਆ ਕਰੋ ਕਿ ਮੈਂ ਜਿੱਥੇ ਵੀ ਰਵਾਂ ਤੁਹਾਡੇ ਚਰਨ ਨਾ ਮੈਨੂੰ ਭੁੱਲਣ ਮਹਾਰਾਜ। ਅੱਜ ਕੇ ਅੱਖ ਵਾਹਿਗੁਰੂ
ਵਾਹਿਗੁਰੂ,
ਤੁਹਾਡੇ ਚਰਨ ਨਾ ਭੁੱਲਣ ਜੀ। ਤੁਹਾਨੂੰ ਤੇ ਗੁਰਦੁਆਰੇ ਰਹਿ ਕੇ ਭੁੱਲ ਜਾਂਦੇ ਜੀ। ਹਾਂਜੀ ਮਹਾਰਾਜ, ਮੈਂ ਜਿਸ ਥਾਂ ਤੇ ਵੀ ਰਹਾਂ ਤੁਹਾਡੇ ਚਰਨ ਨਾ ਭੁੱਲਣ, ਮੇਰੇ ਤੇ ਐਸੀ ਕਿਰਪਾ ਕਰੋ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ, ਸਭ ਕੁਝ ਭੁੱਲੇ ਤੇ ਤੁਹਾਡਾ ਧਿਆਨ ਨਾ ਭੁੱਲੇ ਜੀ। ਰਾਏ ਜੋਧ ਤੇ ਗੁਰੂ ਜੀ ਨੇ ਕਿਰਪਾ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ। ਜਦੋਂ ਰਾਏ ਜੋਧ ਨੇ ਪਹਿਲੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਰਾਏ ਜੋਧ ਤੈਨੂੰ ਗੁਰੂ ਚੇਤਾ ਹੋਵੇ। ਕਹਿਣ ਲੱਗੇ ਇੰਨੀ ਗੱਲ ਕਹਿ ਕੇ ਉਹਦਾ ਜੀਵਨ ਬਦਲਦਾ ਜੀ। ਹਾਂਜੀ, ਮੱਖਣ ਸ਼ਾਹ ਜੀ ਵੀ ਬੇਨਤੀ ਕਰਨ, ਮਹਾਰਾਜ ਕਿਰਪਾ ਕਰੋ ਤੇ ਤੁਹਾਡਾ ਧਿਆਨ ਨਾ ਵਿੱਚੋਂ ਵਿਸਰੇ ਮਹਾਰਾਜ, ਤੁਹਾਡੇ ਵੱਲ ਹੀ ਧਿਆਨ ਰਹੇ ਤੇ ਅੱਠੇ ਪੈਰ ਜਿਹਨੂੰ ਗੁਰੂ ਜੀ ਦਾ ਧਿਆਨ ਰਹੇਗਾ, ਬਹੁਤ ਸਾਰੇ ਗਲਤ ਕੰਮਾਂ ਤੋਂ ਬਚ ਜਾਏਗਾ ਜੀ। ਉਹ ਜੀ ਮਹਾਰਾਜ ਕਿਰਪਾ ਕਰੋ, ਦਇਆ ਕਰੋ ਤੇ ਮੈਨੂੰ ਤੁਹਾਡਾ ਹੀ ਧਿਆਨ ਰਹੇ। ਹਾਂਜੀ,
ਬਾਂਸ਼ਤ ਰਹੋ ਦਰਸ਼ਕੋ ਹੇਰੇ, ਆਵਤ ਰਹਿ ਚੁਮਾਸਾ ਨੀਰੇ।
ਤੇ ਮਹਾਰਾਜ ਜਿੱਥੇ ਤੁਹਾਡੇ ਦਰਸ਼ ਤੁਹਾਡੇ ਚਰਨਾਂ ਨਾਲ ਧਿਆਨ ਰਵੇ, ਉੱਥੇ ਤੁਹਾਡੇ ਦਰਸ਼ਨਾਂ ਦੀ ਇੱਛਾ ਵੀ ਬਣੀ ਰਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਸਾਰਿਕ ਕੰਮਾਂ ਕਾਰਾਂ ਕਰਕੇ ਤੇ ਜਾਣਾ ਹੀ ਪੈਂਦਾ ਜੀ ਬੰਦੇ ਨੂੰ ਜੀ। ਹਾਂਜੀ, ਆਪਾਂ ਵੀ ਸਵੇਰੇ ਤੜਕੇ ਨਿਕਲਦੇ ਹਾਂ, ਸ਼ਾਮੀ ਆ ਜਾਂਦੇ ਹਾਂ ਜੀ। ਸੰਸਾਰਿਕ ਕੰਮਾਂ ਕਰਕੇ ਤੇ ਜਾਣਾ ਹੀ ਪੈਂਦਾ ਜੀ। ਪਰ ਮੱਖਣ ਸ਼ਾਹ ਜੀ ਕਹਿ ਰਹੇ, ਮਹਾਰਾਜ ਕਿਰਪਾ ਕਰੋ, ਹਰ 4 ਮਹੀਨਿਆਂ ਬਾਅਦ ਆ ਕੇ ਤੁਹਾਡੇ ਦਰਸ਼ਨ ਕਰਿਆ ਕਰਾਂ ਮਹਾਰਾਜ। ਦੂਰੋਂ ਆਉਣਾ ਤੇ ਇੰਨਾ ਸਮਾਂ ਤੇ ਲੱਗ ਹੀ ਜਾਂਦਾ ਜੀ। ਹਰ 4 ਮਹੀਨਿਆਂ ਬਾਅਦ ਆ ਕੇ ਤੁਹਾਡੇ ਦਰਸ਼ਨ ਕਰਿਆ ਕਰਾਂ, ਐਸੀ ਮੇਰੇ ਤੇ ਮਿਹਰ ਕਰੋ, ਦਇਆ ਕਰੋ ਮਹਾਰਾਜ। ਹਾਂਜੀ,
ਚੱਲਿਓ ਨਾ ਜਾਏ ਪੰਥ ਹੋਏ ਪਾਣੀ, ਸਦਨ ਹਮਾਰੇ ਦੂਰ ਮਹਾਨੀ।
ਕਿਉਂ ਹਰ ਰੋਜ਼ ਜਾਣਾ ਜਾਣਾ ਔਖੀ ਗੱਲ ਹੈ ਮਹਾਰਾਜ। ਰਸਤੇ ਵਿੱਚ ਦਰਿਆ ਨੇ ਮਹਾਰਾਜ, ਆਉਣਾ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਤੇ ਹਰ 4 ਮਹੀਨਿਆਂ ਬਾਅਦ ਆ ਕੇ ਤੁਹਾਡੇ ਦਰਸ਼ਨ ਕਰਾਂ, ਐਸੀ ਮੇਰੇ ਤੇ ਮਿਹਰ ਕਰ ਦਿਓ ਸੱਚੇ ਪਾਤਸ਼ਾਹ। ਹਾਂਜੀ,
ਹੇ ਪ੍ਰਭ ਮੁਝਕੋ ਨਾਹੇ ਬਿਸਾਰੋ।
ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇੱਕ ਤੁਸੀਂ ਵੀ ਕਿਰਪਾ ਕਰਿਓ, ਰੱਜ ਕੇ ਆਖੋ ਵਾਹਿਗੁਰੂ। ਇੱਕ ਹੋਰ ਕਿਰਪਾ ਕਰਿਓ, ਭਾਵ ਜਿੱਥੇ ਮੈਨੂੰ ਤੁਹਾਡਾ ਨਾਂ ਚੇਤਾ ਭੁੱਲੇ, ਤੁਸੀਂ ਕਿਰਪਾ ਕਰਿਓ ਮਹਾਰਾਜ, ਤੁਸੀਂ ਵੀ ਮੈਨੂੰ ਨਾ ਭੁਲਾਇਓ, ਕੱਢ ਕੇ ਆਖ ਵਾਹਿਗੁਰੂ। ਮਹਾਰਾਜ ਮੈਨੂੰ ਨਾ ਭੁਲਾਇਓ ਸੱਚੇ ਪਾਤਸ਼ਾਹ, ਮੈਨੂੰ ਨਾ ਵਸਾਰਿਓ ਮਹਾਰਾਜ, ਮੈਨੂੰ ਆਪਣੇ ਚੇਤੇ ਚ ਰੱਖਿਓ। ਜਿਹੜਾ ਗੁਰੂ ਦੇ ਚੇਤੇ ਚ ਆ ਗਿਆ ਭਲਾ ਉਹਦਾ ਆਪੇ ਹੀ ਹੋ ਜਾਣਾ ਜੀ। ਹਾਂਜੀ, ਗੁਰੂ ਸਾਹਿਬ ਬੈਠੇ ਹੋਣ ਤੇ ਕਿਸੇ ਸਿੱਖ ਵੱਲ ਧਿਆਨ ਚਲੇ ਜੇ, ਉਹਦਾ ਤੇ ਉੱਥੇ ਭਲਾ ਹੋ ਜਾਣਾ ਜੀ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਮੈਨੂੰ ਭੁਲਾਇਓ ਨਾ ਮਹਾਰਾਜ, ਮੈਨੂੰ ਵਿਸਾਰਿਓ ਨਾ ਸੱਚੇ ਪਾਤਸ਼ਾਹ, ਮੇਰਾ ਚੇਤਾ ਰੱਖਿਓ ਸੱਚੇ ਪਾਤਸ਼ਾਹ, ਮੈਂ ਤੁਹਾਡਾ ਗਰੀਬ ਜਿਹਾ ਸਿੱਖ ਹਾਂ ਮਹਾਰਾਜ। ਹਾਂਜੀ,
ਸੇਵਕ ਜਾਨ ਸਦਾ ਸੰਭਾਰੋ,
ਮੈਨੂੰ ਵਿਸਾਰਿਓ ਨਾ ਤੇ ਸੱਚੇ ਪਾਤਸ਼ਾਹ ਮਹਾਰਾਜ, ਆਪਣਾ ਸੇਵਕ ਜਾਣ ਕੇ ਮੇਰੀ ਇੱਜ਼ਤ ਰੱਖਿਓ ਗੁਰੂ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਭਾਵੇਂ ਮੈਂ ਉੱਥੇ ਵੀ ਹੋਵਾਂ, ਆਪਣਾ ਸੇਵਕ ਜਾਣ ਕੇ ਮੇਰੀ ਇੱਜ਼ਤ ਰੱਖਿਓ ਜੀ। ਹੁਣ ਤੁਸੀਂ ਇੱਕ ਗੱਲ ਸੋਚੋ, ਜੇ ਤੁਸੀਂ ਧਿਆਨ ਨਾਲ ਇਹ ਗੱਲਾਂ ਸੁਣੋ ਨਾ ਜੀ, ਇਹਨਾਂ ਗੱਲਾਂ ਵਿੱਚ ਬਹੁਤ ਪਿਆਰ ਤੇ ਬਹੁਤ ਰਸ ਹੈਗਾ ਜੀ। ਕਿੱਡੀ ਨਿਮਰਤਾ ਇਹਨਾਂ ਗੱਲਾਂ 'ਚ ਝਲਕ ਰਹੀ ਹੈ ਜੀ। ਸੁਣਨ ਵਾਲੇ ਨੂੰ ਵੀ ਕੁਝ ਨਾ ਕੁਝ ਮਿਲਦਾ, ਹੋਰ ਨਹੀਂ ਤੇ ਗੱਲ ਕਰਨ ਦਾ ਤਰੀਕਾ ਹੀ ਆ ਜਾਂਦਾ ਜੀ। ਜਦੋਂ ਇਹੋ ਜਿਹੇ ਸਿੱਖਾਂ ਦੇ ਬਚਨ ਬਿਲਾਸ ਸੁਣੀਏ ਤੇ ਬੰਦੇ ਨੂੰ ਆਪ ਬੋਲਣ ਦਾ ਤਰੀਕਾ ਆ ਜਾਂਦਾ ਵੀ ਕਿਵੇਂ ਗੱਲਬਾਤ ਕਰਨੀ ਹੈ ਜੀ। ਮਹਾਰਾਜ ਮੈਨੂੰ ਨਾ ਭੁਲਾਇਓ ਸੱਚੇ ਪਾਤਸ਼ਾਹ, ਮੇਰੇ ਚੇਤੇ ਵਿੱਚ ਵਸੇ ਰਹੋ ਤੇ ਮੈਂ ਤੁਹਾਡੇ ਚੇਤੇ ਵਿੱਚ ਵਸਿਆ ਰਵਾਂ, ਤੁਸੀਂ ਮੈਨੂੰ ਯਾਦ ਰੱਖਿਓ ਤੇ ਮੈਂ ਤੁਹਾਨੂੰ ਰੱਖਾਂ ਜੀ। ਸਿੱਧੀ ਜੀ ਗੱਲ ਜੀ, ਐਸੀ ਮੇਰੇ ਤੇ ਮਿਹਰ ਕਰ ਦਿਓ, ਦਇਆ ਕਰ ਦਿਓ, ਮੈਂ ਭਾਵੇਂ ਉੱਥੇ ਵੀ ਹੋਵਾਂ, ਤੁਸੀਂ ਮਹਾਰਾਜ ਉੱਥੇ ਮੇਰੀ ਇੱਜ਼ਤ ਰੱਖਿਓ ਸੱਚੇ ਪਾਤਸ਼ਾਹ। ਵਿਸਰ ਨਾਹੀ ਦਾਤਾਰ, ਤੁਸੀਂ ਮੈਨੂੰ ਭੁੱਲੋ ਨਾ, ਐਸੀ ਮੇਰੇ ਤੇ ਮਿਹਰ ਕਰੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ,
ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।
ਮਾਨੋ ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਜੋੜ ਬੇਨਤੀਆਂ ਕਰਨ ਦੇ ਜੀ, ਕੀ
ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।
ਫਿਰ ਬੇਨਤੀ, ਵਿਸਰ ਦਾ ਅਰਥ ਹੈ ਭੁੱਲਣਾ ਜੀ। ਮਹਾਰਾਜ ਮੈਂ ਤੁਹਾਨੂੰ ਨਾ ਭੁੱਲਾਂ ਤੇ ਤੁਸੀਂ ਮੈਨੂੰ ਨਾ ਭੁਲਾਇਓ, ਕਿਰਪਾ ਕਰੋ। ਇਹ ਗੱਲਾਂ ਹੀ ਉਹਨੂੰ ਕਹਿੰਦੇ ਜਿਹਦੇ ਨਾਲ ਬਹੁਤਾ ਪਿਆਰ ਹੋਵੇ ਜੀ ਸਾਡਾ ਜੀ, ਸਾਡਾ ਚੇਤਾ ਰੱਖਿਓ। ਹਾਂਜੀ, ਬਹੁਤਾ ਪਿਆਰ ਹੋਵੇ ਜੀ। ਮੱਖਣ ਸ਼ਾਹ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਲ ਬਹੁਤਾ ਪਿਆਰ ਹੈ ਜੀ, ਬਹੁਤਾ ਪਿਆਰ ਜੀ।
ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।
ਨਾਮ ਦੇ ਹੋ ਆਪਣਾ, ਨਾਮ ਦੇ ਹੋ
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
ਇਹ ਮੱਖਣ ਸ਼ਾਹ ਜੀ ਕਹਿ ਰਹੇ ਜਾਣ ਲੱਗਿਆਂ ਜੀ, ਮਹਾਰਾਜ ਭਾਵੇਂ ਮੈਂ ਆਪਣੇ ਦੇਸ਼ ਵਿੱਚ ਵੀ ਪਹੁੰਚ ਜਾਵਾਂ ਤੇ ਤੁਹਾਡੇ ਹੀ ਗੁਣ ਗਾਉਂਦਾ ਰਾਮ ਮਹਾਰਾਜ। ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਧਿਆਨ ਬਣਿਆ ਰਹੇ ਸੱਚੇ ਪਾਤਸ਼ਾਹ।
ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ,
ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ।
ਨਾਨਕ ਚਾਓ ਏਹੋ, ਨਾਨਕ ਚਾਓ ਏਹੋ,
ਨਾਨਕ ਚਾਓ ਏਹੋ, ਨਾਨਕ ਚਾਓ ਏਹੋ।
ਇਸ ਤਰੀਕੇ ਨਾਲ ਮੱਖਣ ਸ਼ਾਹ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਮਹਾਰਾਜ ਸੇਵਕ ਦੀ ਇੱਜ਼ਤ ਪੱਤ ਸਾਰੀਆਂ ਥਾਵਾਂ ਤੇ ਰੱਖਿਓ ਮਹਾਰਾਜ। ਹਾਂਜੀ,
ਸੁਨ ਸ਼੍ਰੀ ਤੇਗ ਬਹਾਦਰ ਪੂਰੇ
ਤੇ ਪੂਰੇ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖਣ ਸ਼ਾਹ ਦੀ ਗੱਲ ਬੜੇ ਧਿਆਨ ਨਾਲ ਸੁਣੀ।
ਭਾਏ ਪ੍ਰਸੰਨ ਦੀਨ ਬਰ ਰੂਰੇ,
ਗੱਜ ਕੇ ਆਖੋ ਵਾਹਿਗੁਰੂ। ਮੱਖਣ ਸ਼ਾਹ ਦੀਆਂ ਗੱਲਾਂ ਸੁਣ ਕੇ ਮਹਾਰਾਜ ਬਹੁਤੇ ਖੁਸ਼ ਹੋਏ ਜੀ। ਉਹਦੇ ਤੇ ਮੱਖਣ ਸ਼ਾਹ ਬੜੇ ਪ੍ਰੇਮ ਨਾਲ ਬੋਲ ਰਿਹਾ। ਗੁਰਮੁਖੋ, ਕਈਆਂ ਕੋਲ ਗੱਲ ਕਰਨ ਦਾ ਹੀ ਤਰੀਕਾ ਏਡਾ ਸੋਹਣਾ ਹੁੰਦਾ ਵੀ ਉਹ ਬਹੁਤ ਕੁਝ ਲੈ ਜਾਂਦੇ ਜੀ। ਮੱਖਣ ਸ਼ਾਹ ਬਹੁਤੇ ਪ੍ਰੇਮ ਨਾਲ ਜਦੋਂ ਬੋਲਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਜੀ ਮੱਖਣ ਸ਼ਾਹ ਦੇ ਬਚਨ ਸੁਣ ਕੇ। ਹਾਂਜੀ,
ਜਨਮ ਮਰਨ ਤੇਰੋ ਕੱਟ ਗਯੋ,
ਗੱਜ ਕੇ ਆਖੋ ਵਾਹਿਗੁਰੂ। ਇਹ ਗੱਲ ਪੱਕੀ ਹਿਰਦੇ ਚ ਰੱਖੋ, ਉਸ ਜਨਮ ਤੋਂ ਬਾਅਦ ਮੱਖਣ ਸ਼ਾਹ ਦਾ ਕੋਈ ਜਨਮ ਨਹੀਂ ਹੋਇਆ ਜੀ ਬਾਅਦ ਚੋਂ ਜੀ। ਮਹਾਰਾਜ ਕਹਿੰਦੇ, ਮੱਖਣ ਸ਼ਾਹ ਤੇਰਾ ਜਨਮ ਤੇ ਮਰਨ ਦੋਵੇਂ ਹੀ ਕੱਟ ਦਿੱਤੇ ਕਹਿਣ ਲੱਗੇ ਜੀ, ਨਾ ਜੰਮਣਾ ਪਏਗਾ ਨਾ ਮਰਨਾ ਪਏਗਾ। ਗੱਜ ਕੇ ਆਖੋ ਵਾਹਿਗੁਰੂ। ਭਾਵ ਉਹਦੇ ਤੋਂ ਬਾਅਦ ਜੰਮਣਾ ਮਰਨਾ ਨਹੀਂ ਪਿਆ ਜੀ ਉਹਨੂੰ ਜੀ, ਮੁਕਤ ਹੋ ਗਏ ਜੀ, ਗੁਰੂ ਜੀ ਦੇ ਚਰਨਾਂ 'ਚ ਪੱਕੇ ਹੀ ਸਮਾ ਗਏ ਜੀ। ਮਹਾਰਾਜ ਕਹਿਣ ਲੱਗੇ, ਜਨਮ ਤੇ ਮਰਨ ਕੱਟ ਦਿੱਤਾ ਤੁਹਾਡਾ, ਔਰ ਧਿਆਨ ਨਾ ਸੁਣਿਓ, ਇਹ ਜਿਹੜਾ ਜਨਮ ਤੇ ਮਰਨ ਕੱਟਣਾ ਗੁਰੂ ਦੇ ਹੱਥ ਵਿੱਚ ਹੈਗਾ ਜੀ, ਸਤਿਗੁਰੂ ਦੇ ਹੱਥ ਵਿੱਚ ਹੈਗਾ, ਹਰ ਇੱਕ ਦੇ ਹੱਥ ਵਿੱਚ ਨਹੀਂ ਹੈਗਾ ਜਨਮ ਮਰਨ ਕੱਟ ਦੇਣਾ। 2 ਕਰੋੜ ਦਾ ਗੁਰੂ ਬਣਿਆ ਜੀ ਇੱਕ ਬੰਦਾ ਜੀ, 2 ਕਰੋੜ ਬੰਦਿਆਂ ਦਾ ਗੁਰੂ ਜੀ। ਤੇ ਮੈਂ ਇੱਕ ਗ੍ਰੰਥ ਪੜ੍ਹ ਰਿਹਾ ਸਹੁਰੇ 'ਚ, ਇਹ ਗੱਲ ਲਿਖੀ ਸੀ, ਉੱਤੇ ਪਰਮੇਸ਼ਰ ਦੀ ਦਰਗਾਹ ਵਿੱਚ ਗਿਆ ਜੀ, ਤੇ ਥੱਲੇ ਹੁਣ 2 ਕਰੋੜ ਜਿਹਦੇ ਚੇਲੇ ਹੋਣ ਜੀ, ਹੰਕਾਰ ਤੇ ਹੁੰਦਾ ਹੀ ਹੈ ਜੀ ਉਹਨੂੰ ਜੀ, ਤੇ ਦਰਵਾਜ਼ਾ ਨਾ ਖੁੱਲੇ ਜੀ। ਕਈ ਦਿਨ ਖਲੋਣ ਤੋਂ ਬਾਅਦ ਬੜਾ ਆਕੜ ਕੇ ਬੋਲਿਆ ਜੀ ਵੀ ਮੈਂ ਫਲਾਣਾ ਗੁਰੂ ਹਾਂ। ਹੈ ਉਹ ਕਹਿੰਦੇ, ਤੇ ਤੇਰੇ ਵਰਗੇ ਹੋਰ ਵੀ ਬੜੇ ਤੁਰੇ ਫਿਰਦੇ ਨੇ, ਤੇਰੇ ਵਰਗੇ ਹੋਰ ਵੀ ਬੜੇ ਨੇ, 10 ਕਿਹੜੇ ਖੰਡ ਵਿੱਚੋਂ ਆਇਆ ਜੀ? ਕਹਿੰਦਾ ਕਿਉਂ? ਕਹਿੰਦੇ ਇੱਥੇ ਇਹੋ ਜਿਹਿਆਂ ਦੀ ਬੜੀ ਗਿਣਤੀ ਹੈਗੀ ਜੀ ਜਿਹਨਾਂ ਦੇ 2-2 ਕਰੋੜ ਚੇਲੇ ਨੇ ਜੀ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਜੰਮਣ ਤੇ ਮਰਨਾ ਕੱਟਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈਗੀ, ਇੱਥੇ ਜਿਹੜੇ ਗੁਰੂ ਬਣੇ ਉਹ ਵੀ ਜੰਮਦੇ ਮਰਦੇ ਵੇਖੇ ਜੀ। ਹਾਂਜੀ, ਉਹ ਮਾਧੋ ਦਾਸ ਨੇ ਬੰਦਾ ਸਿੰਘ ਬਹਾਦਰ ਹੋਣਾ ਜਿਹਨੂੰ ਆਪਣਾ ਗੁਰੂ ਬਣਾਇਆ ਸੀ ਪਹਿਲਾਂ ਜੀ, ਮਹਾਰਾਜ ਬੈਠੇ ਤੇ ਫਿਰ ਫਲ ਕੱਟ ਕੇ ਕੀੜਾ ਬਣ ਕੇ ਬੈਠਾ ਸੀਗਾ ਜੀ। ਹਾਂਜੀ, ਮਹਾਰਾਜ ਕਹਿੰਦੇ, ਮਾਧੋ ਦਾਸ ਇਹ ਤੇਰਾ ਗੁਰੂ ਹੀ ਕਹਿਣ ਲੱਗੇ ਜਿਹਨੂੰ ਤੂੰ ਆਪਣਾ ਗੁਰੂ ਬਣਾਇਆ ਨਾ, ਆ ਫਲ ਵਿੱਚ ਕੀੜਾ ਬਣ ਕੇ ਬੈਠਾ ਹੀ ਕਹਿਣ ਲੱਗੇ। ਬੜੇ ਇਹੋ ਜਿਹੇ ਹੈਗੇ ਜੀ। ਹਾਂਜੀ, ਪਰ ਇਹ ਪੂਰੇ ਗੁਰੂ ਕੋਲ ਸਮਰੱਥਾ ਹੈ। ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ ਨਾ ਜੰਮਣਾ ਪਏਗਾ ਨਾ ਮਰਨਾ ਪਏਗਾ, ਸਭ ਕੁਝ ਕੱਟ ਦਿੱਤਾ ਕਹਿਣ ਲੱਗੇ ਜੀ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਹਾਂਜੀ,
ਸ੍ਰੀ ਨਾਨਕ ਕੋ ਸੇਵਕ ਭਇਓ,
ਤੁਸੀਂ ਗੁਰੂ ਨਾਨਕ ਸਾਹਿਬ ਦੇ ਸੇਵਕ ਬਣੇ ਹੋ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਹੈ, ਨਾ ਜੰਮਣਾ ਪਏਗਾ ਨਾ ਮਰਨਾ ਪਏਗਾ। ਹਾਂਜੀ,
ਸਤਨਾਮ ਸਿਮਰੋ ਦਿਨ ਰਾਤੀ,
ਹੁਣ ਜਾਓ ਆਪਣੇ ਦੇਸ਼ ਵਿੱਚ ਤੇ ਦਿਨ ਰਾਤ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜਪੋ ਚੱਲ ਕੇ।
ਹਾਂਜੀ, ਗੁਰਬਾਣੀ ਪੜ ਹੋਵੇ ਚਿੱਤ ਸ਼ਾਂਤੀ।
ਇਹ ਵੇਖ ਲੋ ਦੋਵੇਂ ਕੰਮ ਕਰਨ ਦਾ ਗੁਰੂ ਸਾਹਿਬ ਕਹਿ ਰਹੇ ਜੀ, ਦੋਵੇਂ ਕੰਮ ਕਰਨ ਦਾ। ਕਈ ਇੱਕ ਕੰਮ ਕਰਦੇ ਵਾਹਿਗੁਰੂ ਵਾਹਿਗੁਰੂ ਜਪਦੇ ਤੇ ਗੁਰਬਾਣੀ ਪੜ੍ਹਨਾ ਛੱਡ ਦਿੰਦੇ ਜੀ, ਤੇ ਗੁਰਬਾਣੀ ਜਿਹੜੇ ਪੜ੍ਹਦੇ ਉਹ ਵਾਹਿਗੁਰੂ ਵਾਹਿਗੁਰੂ ਜਪਣਾ ਛੱਡ ਦਿੰਦੇ ਜੀ। ਮਹਾਰਾਜ ਕਹਿੰਦੇ ਸਿਮਰਹੋ ਸਤ ਨਾਮ ਸਿਮਰਹੋ ਦਿਨ ਰਾਤੀ, ਗੁਰਬਾਣੀ ਪੜ੍ਹੈ ਚਿੱਤ ਸ਼ਾਂਤੀ। ਤੇ ਨਾਲੇ ਉੱਥੇ ਜਾ ਕੇ ਗੁਰਬਾਣੀ ਦਾ ਪਾਠ ਵੀ ਕਰਨਾ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆਪਾਂ ਵੇਖੀਏ, ਆਪਾਂ ਜਿੰਨੇ ਬੈਠੇ ਹਾਂ, ਸਾਡਾ ਦਿਹਾੜੀ ਦਾ ਕਿੰਨਾ ਕੁ ਨਿਤਨੇਮ ਹੈਗਾ ਜੀ, ਕਿੰਨਾ ਗੁਰਬਾਣੀ ਦਾ ਪਾਠ ਕਰਦੇ ਹਾਂ ਜੀ। ਹਾਂਜੀ, ਜਿੰਨਾ ਗੁਰੂ ਸਾਹਿਬ ਨੇ ਕਿਹਾ ਓਨਾ ਹੋ ਰਿਹਾ ਜੀ, ਤੇ ਜੇ ਨਹੀਂ ਹੋ ਰਿਹਾ ਤੇ ਹੁਣੇ ਮਾਫ਼ੀ ਮੰਗ ਲਈਏ ਗੁਰੂ ਜੀ ਕੋਲੋਂ ਜੀ। ਮਹਾਰਾਜ ਅਸੀਂ ਭੁੱਲਣਾ ਰਹੇ ਹਾਂ, ਸਾਡੇ ਤੇ ਮਿਹਰ ਕਰੋ, ਬਖਸ਼ਿਸ਼ ਕਰੋ, ਤੇ ਸਾਡੇ ਤੇ ਇਹੋ ਜਿਹੀ ਮਿਹਰ ਕਰ ਦਿਓ ਜਿੰਨਾ ਤੁਸੀਂ ਕਹਿੰਦੇ ਓਨਾ ਹੀ ਕਰ ਲਈਏ, ਓਨਾ ਹੀ ਕਰ ਲਈਏ। ਮਹਾਰਾਜ ਕਹਿੰਦੇ ਮੱਖਣ ਸ਼ਾਹ ਘਰ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਵੀ ਬੋਲੋ ਤੇ ਗੁਰਬਾਣੀ ਦਾ ਪਾਠ ਵੀ ਕਰੋ ਕਹਿਣ ਲੱਗੇ। ਹਾਂਜੀ,
ਮਨਸੋਂ ਮਿਲੇ ਸਦਾ ਮਿਲ ਰਹੇ, ਪੁੰਨ ਬਿਯੋਗ ਸੋ ਕਬ ਹੋ ਨਾ ਲਹੇ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੱਖਣ ਸ਼ਾਹ ਜਿਹੜਾ ਮਨ ਕਰਕੇ ਮਿਲ ਜੇ ਮਿਲਿਆ ਉਹ ਹੀ ਹੈਗਾ ਜੀ, ਮਿਲਿਆ ਕਹੀਏ ਸੋਈ, ਜਿਹੜਾ ਮਨ ਕਰਕੇ ਮਿਲੇ ਜੀ। ਤਨ ਲਾਗੇ ਹੋਣ ਤੇ ਬਣਦੀ ਨਾ ਹੋਵੇ ਉਹ ਮਿਲਾਪ ਨਹੀਂ ਚਾਹੁੰਦਾ ਜੀ, ਤੇ ਬੰਦਾ ਦੂਰ ਬੈਠਾ ਹੋਵੇ ਜੀ ਤੇ ਮਨ ਮਿਲੇ ਹੋਣ ਨਾ ਜੀ, ਤੇ ਦੂਰ ਬੈਠੇ ਵੀ ਉਹ ਮਿਲੇ ਹੀ ਨੇ ਜੀ। ਗੱਜ ਕੇ ਆਖੋ ਵਾਹਿਗੁਰੂ, ਦੂਰ ਬੈਠੇ ਵੀ ਮਿਲੇ ਨੇ। ਮੈਂ ਅੱਗੇ ਵੀ ਬੇਨਤੀ ਕੀਤੀ ਵੀ ਅਮਰੀਕਾ ਦੇ ਵਿੱਚ ਭਾਈ ਸਰੂਪ ਸਿੰਘ ਲੱਗ ਗਏ ਦਰਬਾਰ ਸਾਹਿਬ ਦੀ ਫੋਟੋ ਦੇ ਸਾਹਮਣੇ, ਉਹਨਾਂ ਅੰਗਰੇਜ਼ ਬੈਠਾ ਦੱਸਿਆ ਜੀ। ਹਾਂ, ਵੱਡੀ ਫੋਟੋ ਲੱਗੀ ਦਰਬਾਰ ਸਾਹਿਬ ਦੀ ਤੇ ਅੰਗਰੇਜ਼ ਬੈਠਾ ਜੀ, ਤੇ ਐ ਬੜਾ ਸਾਵਧਾਨ ਹੋ ਕੇ ਜੀ ਉਹਨੇ ਫਿਰ ਦੱਸਿਆ ਵੀ ਇਸ ਸਮੇਂ ਜੋ ਦਰਬਾਰ ਸਾਹਿਬ ਵਿੱਚ ਕੀਰਤਨ ਹੋ ਰਿਹਾ ਮੈਨੂੰ ਇੱਥੇ ਬੈਠੇ ਨੂੰ ਸੁਣ ਰਿਹਾ ਕਹਿਣ ਲੱਗੇ ਜੀ। ਹਾਂਜੀ, ਦਰਬਾਰ ਸਾਹਿਬ ਇੱਥੇ ਅੰਮ੍ਰਿਤਸਰ ਤੇ ਉਹ ਕਿੱਥੇ ਵਿਦੇਸ਼ ਵਿੱਚ ਜੀ। ਹਾਂਜੀ, ਤੇ ਉਹ ਦੱਸਣ ਦਿਆ ਵੀ ਜੋ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਨਾ, ਇਹ ਟੈਲੀਵਿਜ਼ਨ ਜਾਂ ਨੈੱਟ ਵਾਲੀ ਗੱਲ ਨਹੀਂ ਸੀ ਜੀ ਉਦੋਂ ਜੀ। ਉਹਨਾਂ ਪਤਾ ਕੀਤਾ ਜੀ ਆ ਕੇ, ਅੰਗਰੇਜ਼ ਨੇ ਸ਼ਬਦ ਦੱਸਿਆ ਜੀ, ਗੁਰਮੁਖ ਨੇ ਸ਼ਬਦ ਦੱਸਿਆ ਜੀ, ਉਹ ਸ਼ਬਦ ਫਿਰ ਆ ਕੇ ਪਤਾ ਕੀਤਾ ਤੇ ਵਾਕਈ ਰਾਗੀ ਸਿੰਘ ਨੇ ਉਹ ਸ਼ਬਦ ਪੜ੍ਹਿਆ ਸੀਗਾ ਜੀ ਉਦੋਂ ਜੀ। ਇਹਨੂੰ ਕਹਿੰਦੇ ਤੇ ਮਨ ਕਰਕੇ ਮਿਲ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਮੱਖਣ ਸ਼ਾਹ ਨੂੰ, ਮਹਾਰਾਜ ਕਹਿੰਦੇ ਮਨ ਕਰਕੇ ਮਿਲਿਆ ਪ੍ਰਵਾਨ ਹੈ, ਮਨ ਕਰਕੇ। ਹਾਂਜੀ,
ਇਮ ਕਹੈ ਖੁਸ਼ੀ ਕਰੀ ਗੁਰ ਜਬੈ,
ਜਿਹੜਾ ਮਨ ਕਰਕੇ ਮਿਲ ਜੇ ਨਾ ਮਹਾਰਾਜ ਕਹਿੰਦੇ ਫਿਰ ਉਹ ਵਿਛੜਦਾ ਨਹੀਂ ਹੈ ਕਹਿਣ ਲੱਗੇ। ਜਿਹੜਾ ਮਨ ਕਰਕੇ ਮਿਲਾਪ ਹੋ ਜੇ, ਤਨ ਦਾ ਸੁਭਾਅ ਵਿਛੜਦਾ ਜੀ। ਚਲੋ ਬਹੁਤ ਸਮਾਂ ਬੰਦਾ ਇਕੱਠਾ ਰਹੇ, ਸਾਰੀ ਜ਼ਿੰਦਗੀ ਇਕੱਠਾ ਰਹੇ, ਪਰ ਜਦੋਂ ਜੰਮ ਜੀ ਆ ਗਏ ਉਦੋਂ ਤੇ ਫਿਰ ਜਾਣਾ ਹੀ ਪਏਗਾ ਨਾ ਜੀ, ਮੌਤ ਆ ਗਈ ਫਿਰ ਤੇ ਵਿਛੜਨਾ ਪੈਂਦਾ ਬੰਦੇ ਨੂੰ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਮਨ ਕਰਕੇ ਮਿਲਦਾ ਉਹ ਨਹੀਂ ਵਿਛੜਦਾ ਕਹਿਣ ਲੱਗੇ। ਇਹ ਬਚਨ ਕਰਕੇ ਗੁਰੂ ਜੀ ਨੇ ਵੱਡੀ ਖੁਸ਼ੀ ਮੱਖਣ ਸ਼ਾਹ ਉੱਤੇ ਕੀਤੀ ਜੀ। ਹਾਂਜੀ,
ਚਰਨ ਕਮਲ ਸੰਗ ਲਿਪਟਿਓ ਤਬੈ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਕਿਹਾ ਮੱਖਣ ਸ਼ਾਹ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਕਹਿਣ ਲੱਗੇ, ਬੜੀ ਵੱਡੀ ਸੇਵਾ ਕੀਤੀ। ਗੁਰਤਾ ਗੱਦੀ ਗੁਰੂ ਹਰ ਤੇ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਗਏ ਸੀਗੇ ਜੀ, ਪਰ ਗੁਰਤਾ ਗੱਦੀ ਥਾਲੀ ਚ ਪਰੋਸ ਕੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਮੱਖਣ ਸ਼ਾਹ ਨੇ ਰੱਖੀ ਹੈ ਜੀ। ਮਹਾਰਾਜ ਕਹਿੰਦੇ ਮੱਖਣ ਸ਼ਾਹ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ, ਬਹੁਤ ਖੁਸ਼ ਹਾਂ। ਮੱਖਣ ਸ਼ਾਹ ਜੀ ਹੁਣ ਚੱਲੇ ਜੀ, ਤੇ ਮੱਖਣ ਸ਼ਾਹ ਜੀ ਨਾ ਜੀ ਮਹਾਰਾਜ ਦੇ ਚਰਨ ਘੁੱਟਣ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਸੁਭਾਗ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਸੀ ਹੈਗੀ ਜੀ। ਹਾਂਜੀ, ਇਮ ਕਹਿ ਖੁਸ਼ੀ ਕਰੀ ਗੁਰ ਜਬੈ, ਚਰਨ ਕਮਲ ਸੰਗ ਲਪਟਿਓ ਤਬੈ। ਮੱਖਣ ਸ਼ਾਹ ਜੀ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਲਪਟ ਹੀ ਗਏ ਜੀ। ਹਾਂਜੀ,
ਤਜੇ ਨਾ ਜਾਹੇ ਸੀਸ ਧਰ ਰਹੇ ਹੋ,
ਬਸ ਸੀਸ ਮਹਾਰਾਜ ਦੇ ਚਰਨਾਂ ਤੇ ਰੱਖਤਾ ਤੇ ਹੁਣ ਸਿਰ ਤਾਂ ਚੁੱਕਣ ਨੂੰ ਜੀ ਨਹੀਂ ਜੀ ਕਰਨ ਦੇ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਅਸੀਂ ਵੀ ਕਰ ਸਕਦੇ ਹਾਂ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਹਾਂ ਤੇ ਕੋਈ ਵਿਰਲਾ ਸਿੱਖ ਹੋਏਗਾ ਜਿਹਦਾ ਇੱਕ ਮਿੰਟ ਮੱਥਾ ਟਿਕਿਆ ਰਹੇ ਜੀ ਗੁਰੂ ਜੀ ਅੱਗੇ ਜੀ, ਨਹੀਂ ਤਾਂ ਐਂ ਕਰਕੇ ਐਂ ਕਰਦੇ ਜੀ। ਮੱਖਣ ਸ਼ਾਹ ਜੀ ਸੀਸ ਨਹੀਂ ਤਾਂ ਚੁੱਕ ਰਹੇ ਜੀ। ਹਾਂਜੀ,
ਹਾਥਨ ਸਾਥ ਪਲੋਸਤ ਰਹੇ ਹੋ
ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਸਿਰ ਝੁਕਾਇਆ ਤੇ ਹੱਥਾਂ ਨਾਲ ਚਰਨ ਫੜੇ ਮਹਾਰਾਜ ਦੇ ਜੀ, ਤੇ ਚਰਨ ਐ ਜਿਵੇਂ ਹੌਲੀ ਹੌਲੀ ਘੁੱਟੀ ਦੇ ਨਾ ਜੀ, ਉਵੇਂ ਚਰਨਾਂ ਨੂੰ ਘੁੱਟਣ ਦੇ ਜੀ ਮੱਖਣ ਸ਼ਾਹ ਜੀ। ਹਾਂਜੀ,
ਕਿਤਕ ਬਾਰ ਮਹਿ ਗੁਰੂ ਸ਼ੁਰਾਏ,
ਮਹਾਰਾਜ ਨੇ ਵੇਖਿਆ ਵੀ ਮੱਖਣ ਸ਼ਾਹ ਨਾ ਚਰਨ ਛੱਡ ਰਿਹਾ ਨਾ ਸੀਸ ਚੁੱਕ ਰਿਹਾ ਜੀ। ਗੱਜ ਕੇ ਆਖੋ ਵਾਹਿਗੁਰੂ, ਨਾ ਮੱਖਣ ਸ਼ਾਹ ਜੀ ਚਰਨ ਛੱਡਣ ਤੇ ਨਾ ਹੀ ਸੀਸ ਚੁੱਕਣ ਜੀ। ਫਿਰ ਮਹਾਰਾਜ ਨੇ ਕੁਝ ਸਮੇਂ ਬਾਅਦ ਆਪਣੇ ਚਰਨ ਛਡਾਏ ਜੀ। ਹਾਂਜੀ,
ਪ੍ਰੇਮ ਬਸੀ ਦ੍ਰਿਗ ਜਲ ਢੁਰ ਆਏ
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਜੀ ਐ ਮੋਢਿਆਂ ਤੋਂ ਫੜ ਕੇ ਮੱਖਣ ਸ਼ਾਹ ਨੂੰ ਤਾਂ ਚੁੱਕਿਆ ਜੀ। ਇੰਨਾ ਵੱਡਾ ਵਪਾਰੀ ਬੰਦਾ, 500 ਬੰਦਾ ਜਿਹਦੇ ਥੱਲੇ ਕੰਮ ਕਰ ਰਿਹਾ ਜੀ, ਇੰਨਾ ਅਮੀਰ ਬੰਦਾ, ਤੇ ਜਦੋਂ ਮਹਾਰਾਜ ਨੇ ਐ ਚੁੱਕਿਆ ਨਾ ਜੀ ਤਾਂ, ਤੇ ਮੱਖਣ ਸ਼ਾਹ ਜੀ ਦੇ ਨੇਤਰਾਂ ਵਿੱਚ ਮੋਟੇ ਮੋਟੇ ਹੰਝੂ ਹੀ ਗਏ ਜੀ। ਅੱਜ ਕੇ ਆਖੋ ਵਾਹਿਗੁਰੂ, ਮਜਬੂਰੀ ਬਸ ਜਾਣਾ ਵੀ ਪੈਂਦਾ ਜੀ ਬੰਦੇ ਨੂੰ ਜੀ, ਪਰ ਵਿਛੜਨ ਤੋਂ ਜੀ ਵੀ ਨਹੀਂ ਕਰਨ ਦਿਆ ਜੀ। ਮੱਖਣ ਸ਼ਾਹ ਜੀ ਦੇ ਨੇਤਰਾਂ ਵਿੱਚ ਮੋਟੇ ਮੋਟੇ ਹੰਝੂ ਵੇਖੇ ਜੀ ਗੁਰੂ ਜੀ ਨੇ। ਹਾਂਜੀ,
ਵਾਰ ਵਾਰ ਬੰਧਨ ਕਰ ਭਲੇ,
ਇੱਕ ਵਾਰ ਮੱਥਾ ਟੇਕਿਆ ਮੱਖਣ ਸ਼ਾਹ ਨੇ, ਫਿਰ ਮੱਥਾ ਟੇਕਿਆ ਮਹਾਰਾਜ ਨੂੰ, ਫਿਰ ਸੀਸ ਤਾਂ ਚੁੱਕ ਲਿਆ, ਫਿਰ ਮੱਥਾ ਟੇਕਿਆ, ਫਿਰ ਸੀਸ ਤਾਂ ਚੁੱਕ ਲਿਆ, ਫਿਰ ਮੱਥਾ ਟੇਕਿਆ, ਵਾਰ ਵਾਰ ਮੱਥਾ ਟੇਕਿਆ, ਤੇ ਗੁਰੂ ਸਾਹਿਬ ਤੇ ਬਾਣੀ ਚ ਕਹਿੰਦੇ ਨਮਸਕਾਰ ਤਾਂ ਕੋ ਲੱਖ ਵਾਰ। ਗੱਜ ਕੇ ਆਖੋ ਵਾਹਿਗੁਰੂ, ਹੈਂ ਅਸੀਂ ਤੇ ਇੱਕ ਵਾਰੀ ਕਰਦੇ ਨਾ ਜੀ, ਮਹਾਰਾਜ ਕਹਿੰਦੇ ਲੱਖਾਂ ਹੀ ਵਾਰ, ਲੱਖਾਂ ਹੀ ਵਾਰ ਕਰੋ ਹਾਂ ਨਮਸਕਾਰ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਫਿਰ ਕਰੋ ਨਮਸਕਾਰ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਫਿਰ ਕਰੋ ਨਮਸਕਾਰ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਫਿਰ ਕਰੋ ਨਮਸਕਾਰ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਚਾਰ ਵਾਰ ਹੋ ਗਈ ਤੇ ਇੱਕ ਵਾਰੀ ਹੋਰ ਕਰ ਦਿਓ ਜੀ। ਮੱਖਣ ਸ਼ਾਹ ਨੇ ਵਾਰ ਵਾਰ ਮੱਥਾ ਟੇਕਿਆ ਮਹਾਰਾਜ ਨੂੰ, ਵਾਰ ਵਾਰ ਮੱਥਾ ਟੇਕਿਆ, ਜਿਵੇਂ ਦੂਰ ਜਾਣਾ ਨਾ ਜੀ ਤੇ ਬੰਦਾ ਇੱਕੇ ਦਿਨ ਚ ਸਾਰੇ ਸਾਲ ਦਾ ਮੱਥਾ ਟੇਕਦਾ ਜੀ। ਹਾਂਜੀ, ਹੈ ਤੇ ਰੋਜ਼ ਦੀ ਖੇਡ ਹੈ, ਪ੍ਰੇਮ ਦੀ ਗੱਲ ਮੈਂ ਦੱਸ ਰਿਹਾ ਜੀ। ਮੱਖਣ ਸ਼ਾਹ ਨੇ ਵਾਰ ਵਾਰ ਨਮਸਕਾਰ ਕੀਤੀ ਜੀ। ਦਰਬਾਰ ਸਾਹਿਬ ਦੇ ਨਾ ਜੀ ਇੱਕ ਰਾਗੀ ਸਿੰਘ ਸੀਗੇ ਤੇ ਬਹੁਤ ਸੋਹਣਾ ਕੀਰਤਨ ਕਰਦੇ ਹੁੰਦੇ ਸੀਗੇ ਜੀ, ਬਹੁਤ ਸੋਹਣਾ, ਸ਼ਾਇਦ ਬਾਬਾ ਸ਼ਾਮ ਸਿੰਘ ਜੀ ਸੀ ਉਹਨਾਂ ਦਾ ਨਾਂ, ਬਹੁਤ ਸੋਹਣਾ ਕੀਰਤਨ ਕਰਨਾ ਉਹਨਾਂ ਨੇ, ਤੇ ਜਦੋਂ ਬਾਹਰ ਕੀਰਤਨ ਕਰਨ ਜਾਣਾ ਤੇ ਸੰਗਤ ਨੇ ਉਹਨਾਂ ਦੇ ਚਰਨਾਂ ਚ ਨਮਸਕਾਰ ਕਰਨੀ ਜੀ, ਨਮਸਕਾਰ ਕਰਨੀ ਜੀ, ਕਿਉਂ ਸੰਗਤ ਸਤਿਕਾਰ ਕਰ ਦਿੰਦੀ ਹੈ ਜੀ, ਰੋਕ ਕੇ ਵੇਖ ਲਓ ਤਾਂ ਵੀ ਕਰ ਦਿੰਦੀ ਜੀ। ਤੇ ਉਹ ਬਾਹਰੋਂ ਆ ਕੇ ਤੇ ਘਰ ਨਹੀਂ ਗਏ ਜੀ, ਕੀਰਤਨ ਕਰਕੇ ਨਾ ਜੀ ਆਪਣੇ ਘਰ ਨਹੀਂ ਗਏ, ਤੇ ਦਰਬਾਰ ਸਾਹਿਬ ਆਉਂਦੇ ਹੁੰਦੇ ਸੀ ਸਿੱਧਾ ਜੀ, ਤੇ ਪਰਕਰਮਾ ਦੇ ਵਿੱਚ ਮੱਥਾ ਟੇਕਣ ਤੇ ਫਿਰ ਤਾਂ ਚੁੱਕ ਲੈਣ ਜੀ, ਫਿਰ ਮੱਥਾ ਟੇਕਣ ਫਿਰ ਤਾਂ ਚੁੱਕ ਲੈਣ, ਫਿਰ ਮੱਥਾ ਟੇਕਣ ਫਿਰ ਤਾਂ ਚੁੱਕ ਲੈਣ। ਉਹ ਕਿਸੇ ਗੁਰਮੁਖ ਨੇ ਪੁੱਛਿਆ ਵੀ ਤੁਸੀਂ ਵਾਰ ਵਾਰ ਮੱਥਾ ਟੇਕ ਕੇ ਫਿਰ ਤਾਂ ਚੁੱਕ ਲੈਂਦੇ ਹੋ, ਇਹ ਕਰਨ ਕੀ ਦਏ ਹੋ? ਕਹਿਣ ਲੱਗੇ ਜਦੋਂ ਮੈਂ ਬਾਹਰ ਕੀਰਤਨ ਕਰਨ ਜਾਂਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਜਾਂਦਾ, ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ, ਗੁਰੂ ਕੀ ਬਾਣੀ ਦਾ ਬਹੁਤ ਸੰਗਤਾਂ ਸਤਿਕਾਰ ਕਰਦੀਆਂ, ਉਸ ਸਤਿਕਾਰ ਨੂੰ ਮੁੱਖ ਰੱਖਦਿਆਂ ਸੰਗਤ ਇਸ ਮਿੱਟੀ ਦੇ ਪੁਤਲੇ ਨੂੰ ਵੀ ਮੱਥਾ ਟੇਕੀ ਜਾਂਦੀਆਂ ਜੀ। ਉਹ ਜਿੰਨਿਆਂ ਨੇ ਮੈਨੂੰ ਮੱਥਾ ਟੇਕਿਆ ਮੈਂ ਉਹ ਮੱਥਾ ਗੁਰੂ ਜੀ ਨੂੰ ਟੇਕ ਰਿਹਾ, ਕਹਿਣ ਲੱਗੇ ਹੱਜ ਕੇ ਅੱਖ ਵਾਹਿਗੁਰੂ, ਉਹ ਮੈਂ ਗੁਰੂ ਰਾਮਦਾਸ ਜੀ ਨੂੰ ਟੇਕ ਰਿਹਾ ਆ ਕੇ ਵੀ ਮਹਾਰਾਜ ਤੁਹਾਡੀਆਂ ਹੀ ਨਮਸਕਾਰਾਂ ਤੁਹਾਨੂੰ ਹੀ ਹੋਈਆਂ ਸਾਰੀਆਂ ਜੀ। ਇਹ ਸਭ ਪ੍ਰੇਮ ਦੀਆਂ ਗੱਲਾਂ ਨੇ, ਜਿੰਨਾ ਕਰੀ ਚੱਲੋਗੇ ਓਨਾ ਵਧੀ ਚੱਲੇਗਾ। ਤਰਕੀ ਬੰਦਿਆਂ ਨੇ ਤੇ ਤੁਹਾਨੂੰ ਇੱਕੋ ਹੀ ਪੰਕਤੀ ਸੁਣਾ ਦੇਣੀ ਵੀ ਅਪਰਾਧੀ ਦੂਣਾ ਨਹੀਂ ਵਹਿ, ਅੱਜ ਕੇ ਆਖੋ ਵਾਹਿਗੁਰੂ, ਵੀ ਜਿਹੜਾ ਅਪਰਾਧੀ ਆ ਉਹ ਜ਼ਿਆਦਾ ਨਿਭਦਾ ਜੀ। ਹਾਂਜੀ, ਤੇ ਆਪਾਂ ਵੀ ਕਹੀਏ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਨ ਕੀ ਭਾਵ ਭਗਤ ਨਹੀਂ ਸਾਧੀ। ਜੇ ਕੋਈ ਆਖੇ ਨਾ ਜੀ ਅਪਰਾਧੀ ਜ਼ਿਆਦਾ ਝੁਕਦੇ, ਉਹਨਾਂ ਨੂੰ ਆਖੋ ਜੀ ਅਸੀਂ ਅਪਰਾਧੀ ਹੈਗੇ ਹਾਂ ਜੀ, ਅੱਜ ਕੇ ਆਖੋ ਵਾਹਿਗੁਰੂ ਅਸੀਂ ਤੇ ਅਪਰਾਧੀ ਹਾਂ ਭਾਈ ਤੂੰ ਚੰਗਾ। ਹਾਂਜੀ, ਮੱਖਣ ਸ਼ਾਹ ਨੇ ਬਾਰ ਬਾਰ ਮੱਥਾ ਟੇਕਿਆ, ਹੁਣ ਮੱਖਣ ਸ਼ਾਹ ਨੂੰ ਆਪਾਂ ਅਪਰਾਧੀ ਆਖਾਂਗੇ ਜੀ, ਬਾਰ ਬਾਰ ਮੱਥਾ ਟੇਕਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੱਗੇ। ਮਹਾਰਾਜ ਵੀ ਵੇਖਣ ਦੇ ਵੀ ਮੱਖਣ ਸ਼ਾਹ ਪਿਆਰ ਵਿੱਚ ਆਇਆ ਤੇ ਕਰ ਲਵੇ ਜੋ ਕਰਨਾ ਜੀ। ਹਾਂਜੀ,
ਵਿਦਾ ਭਾਇਓ ਚਿੱਤ ਚਹਿਤ ਨਾ ਚੱਲੇ,
ਹੁਣ ਵਿਦਾ ਹੋਣ ਲੱਗੇ ਜੀ ਤੇ ਜੀ ਨਹੀਂ ਕਰਦਾ ਵੀ ਸਰੀਰ ਕਰਕੇ ਵਿਛੜੀਏ, ਮਨ ਕਰਕੇ ਤੇ ਮਿਲੇ ਹੋਏ ਨੇ। ਹਾਂਜੀ,
ਮੁਰ ਮੁਰ ਹੇਰਤ ਨੀਠ ਚਲੰਤਾ,
ਹਾਂਜੀ
ਔਰ ਧਰ ਲੀਨ ਧਿਆਨ ਭਗਵੰਤਾ,
ਹਾਂਜੀ
ਬਹੁਤ ਮੋਲ ਕੋ ਬਰ ਸਿਰ ਪਾਏ
ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਤੁਰ ਪਏ ਜੀ ਮੱਖਣ ਸ਼ਾਹ। ਅੱਜ ਕੇ ਆਖੋ ਵਾਹਿਗੁਰੂ, ਮਹਾਰਾਜ ਬੈਠੇ ਮੱਖਣ ਸ਼ਾਹ ਵੇਖੀ ਜਾਣ ਜੀ ਤੇ ਮੱਖਣ ਸ਼ਾਹ ਥੋੜੇ ਦੇ ਰਸਤੇ ਤੇ ਤੁਰੇ ਤੇ ਮੁੜ ਕੇ ਫਿਰ ਮੱਥਾ ਟੇਕੇ ਮਹਾਰਾਜ ਨੂੰ, ਥੋੜੇ ਜੇ ਰਸਤੇ ਤੇ ਤੁਰੇ ਤੇ ਮੁੜ ਕੇ ਫਿਰ ਵੇਖੇ ਮਹਾਰਾਜ ਨੂੰ, ਥੋੜੇ ਜੇ ਰਸਤੇ ਤੇ ਤੁਰੇ ਤੇ ਫਿਰ ਮੱਥਾ ਟੇਕੇ, ਅਜੇ ਸਾਹਮਣੇ ਹੀ ਮਹਾਰਾਜ ਨੇ ਐ ਕਰਕੇ ਮੱਖਣ ਸ਼ਾਹ ਨੂੰ ਆਵਾਜ਼ ਮਾਰੀ ਜੀ, ਇਸ਼ਾਰਾ ਕੀਤਾ ਵੀ ਮੱਖਣ ਸ਼ਾਹ ਅੱਗੇ ਆ। ਮੱਖਣ ਸ਼ਾਹ ਜੀ ਅੱਗੇ ਆਏ ਤੇ ਗੁਰੂ ਸਾਹਿਬ ਨੇ ਬਹੁਤ ਮੋਲ ਕੋ ਬਰ ਸਿਰੋ ਪਾਏ, ਕਰਨਾ ਸਹਿਤ ਗੁਰੂ ਤੇ ਪਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਕੀਮਤੀ ਸਰੋਪਾ ਮੱਖਣ ਸ਼ਾਹ ਦੇ ਗਲ ਵਿੱਚ ਪਾਇਆ ਜੀ। ਗੱਜ ਕੇ ਆਖੋ ਵਾਹਿਗੁਰੂ, ਗਲ ਵਿੱਚ ਸਰੋਪਾ ਪਾਇਆ ਜੀ ਮੱਖਣ ਸ਼ਾਹ ਦੇ। ਹਾਂਜੀ,
ਸਿਰ ਪਰ ਧਰ ਨਿਜ ਆਏ ਵਡੇਰੇ,
ਉਸ ਸਰੋਪੇ ਨੂੰ ਇਸ ਤਰ੍ਹਾਂ ਆਪਣੇ ਸੀਸ ਤੇ ਰੱਖ ਕੇ ਨਾ ਜੀ ਤੇ ਮੱਖਣ ਸ਼ਾਹ ਹੋਣੀ ਆਪਣੇ ਡੇਰੇ ਵੱਲ ਤੁਰੇ ਆ ਰਹੇ ਜੀ। ਜੇ ਕਿਸੇ ਨੂੰ ਗੁਰੂ ਸਾਹਿਬ ਦੇ ਅਸਥਾਨ ਤੋਂ ਸਰੋਪਾ ਮਿਲ ਜਾਏ ਤੇ ਉਹਨੂੰ ਹੋਰ ਕੀ ਚਾਹੀਦਾ ਜੀ। ਹਾਂਜੀ, ਹੋਰ ਕੀ ਚਾਹੀਦਾ ਜੀ। ਮੱਖਣ ਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਸਰੋਪਾ ਦਿੱਤਾ ਜੀ, ਆਪ ਗੱਜ ਕੇ ਆਖੋ ਵਾਹਿਗੁਰੂ, ਆਪ ਸਰੋਪਾ ਦਿੱਤਾ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਸਰੋਪਾ ਮੱਖਣ ਸ਼ਾਹ ਨੇ ਆਪਣੇ ਸੀਸ ਤੇ ਰੱਖਿਆ ਜੀ। ਹਾਂਜੀ,
ਚੜਿਓ ਤੁਰੰਗਮ ਪਰ ਮਗ ਪ੍ਰੇ,
ਆਪਣੇ ਡੇਰੇ ਆਏ ਤੇ ਉਹ ਸਰੋਪਾ ਸਾਂਭ ਕੇ ਰੱਖ ਲਿਆ ਜੀ ਗੁਰੂ ਜੀ ਦਾ ਜੀ, ਸਤਿਗੁਰੂ ਦੀ ਬਖਸ਼ਿਸ਼। ਤੇ ਫਿਰ ਆਪਣੇ ਡੇਰੇ ਜਿੱਥੇ ਵਾਹਿਗੁਰੂ ਡੇਰਾ ਜਿੱਥੇ ਆਸਣ ਲਾਇਆ ਸੀ ਉਹਨੇ ਜੀ ਆਪਣਾ, ਉੱਥੋਂ ਸਰੋਪਾ ਸਾਂਭ ਕੇ ਫਿਰ ਘੋੜੇ ਤੇ ਚੜੇ ਤੇ ਮੱਖਣ ਸ਼ਾਹ ਹੋਣਾ ਚੱਲਣ ਦੀ ਤਿਆਰੀ ਕੀਤੀ ਜੀ। ਹਾਂਜੀ,
ਗੁਰ ਗੁਰ ਸਿਮਰਤ ਕੀਨ ਪਿਆਨਾ,
ਵਾਹਿਗੁਰੂ ਵਾਹਿਗੁਰੂ ਜਪਦੇ ਜਪਦੇ ਮੱਖਣ ਸ਼ਾਹ ਜੀ ਵਾਪਸ ਆਪਣੇ ਦੇਸ਼ ਨੂੰ ਤੁਰੇ ਜਾਂਦੇ ਜੀ। ਹਾਂਜੀ,
ਲੇਕਰ ਆਪਣ ਸਮਾਜ ਮਹਾਨ,
ਸਾਰਾ ਸਾਡੋ ਸਮਾਨ 500 ਬੰਦਾ ਇਸਤਰੀ ਪੁੱਤਰ ਸਾਰਿਆਂ ਨੂੰ ਲੈ ਕੇ ਵਾਪਸ ਮੁੜ ਗਏ ਜੀ। ਹਾਂਜੀ,
ਗਇਓ ਆਪਣੇ ਦੇਸ਼ ਮਝਾਰੀ,
ਆਪਣੇ ਦੇਸ਼ ਵਿੱਚ ਪਹੁੰਚ ਗਏ ਜੀ। ਹਾਂਜੀ,
ਜਹ ਕਹਿ ਕੀਰਤ ਗੁਰਨ ਉਚਾਰੀ,
ਜਿੱਥੇ ਕਿੱਥੇ ਗਏ ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਹੀ ਕਰਦੇ ਗਏ ਜੀ। ਗੱਜ ਕੇ ਆਖੋ ਵਾਹਿਗੁਰੂ, ਦੱਸਿਆ ਓਏ ਮੈਂ ਅੱਜ ਜਿੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਉਂਦਾ ਜੇ ਕਹਿਣ ਲੱਗੇ ਤੇ ਬਾਰ ਬਾਰ ਪੰਕਤੀ ਲੋਕਾਂ ਨੂੰ ਦੱਸਣ ਸੱਚਾ ਗੁਰੂ ਮੈਨੂੰ ਲੱਭਿਆ ਹੈ। ਤੁਸੀਂ ਕਥਾ ਸੁਣੀ ਨਾ ਜੀ ਕਿਵੇਂ ਪੱਲੂ ਫੇਰ ਕੇ ਆਖਿਆ ਸੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਗੁਜਰਾਤ ਵਾਲੇ ਪਾਸੇ ਦੇ ਸੀਗੇ ਜੀ ਇਹ ਜੀ, ਤੇ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਸੀਗੇ ਜੀ। ਫਿਰ ਜੀ ਬਹੁਤਾ ਹੀ ਪਿਆਰ ਸਤਿਕਾਰ ਜਦੋਂ ਆਏ ਸੀ ਬੜੇ ਚਾਅ ਨਾਲ ਆਏ ਤੇ ਬਾਬਾ ਬਕਾਲਾ ਸਾਹਿਬ ਦੀ ਦਸ਼ਾ ਵੇਖ ਕੇ ਡਾਵਾਂ ਡੋਲ ਹੋ ਗਏ ਸੀਗੇ ਜੀ। ਪਰ ਫਿਰ ਗੁਰੂ ਸਾਹਿਬ ਨੇ ਕਿਰਪਾ ਕਰਤੀ, ਅਵਸਥਾ ਬਣ ਗਈ ਜੀ। ਤੇ ਜਿੱਥੇ ਜਾਂਦੇ ਨੇ ਦੱਸਦੇ ਨੇ ਪੂਰੇ ਗੁਰੂ ਨੇ ਮੇਰਾ ਬੇੜਾ ਪਾਰ ਕੀਤਾ ਜੀ। ਤੁਸੀਂ ਵੀ ਆਖੋ ਕੌਣ ਲੰਘਾਵੇ ਗੁਰ ਪੂਰੇ ਬਿਨ, ਕੌਣ ਲੰਘਾਵੇ ਗੁਰ ਪੂਰੇ ਬਿਨ, ਕੌਣ
ਲੰਘਾਵੇ ਗੁਰ ਪੂਰੇ ਬਿਨ, ਕੌਣ ਲੰਘਾਵੇ ਗੁਰ ਪੂਰੇ ਬਿਨ,
ਕੌਣ ਲੰਘਾਵੇ ਗੁਰ ਪੂਰੇ ਬਿਨ, ਕੌਣ ਲੰਘਾਵੇ
ਗੁਰ ਪੂਰੇ ਬਿਨ ਕੌਣ ਲੰਘਾਵੇ,
ਗੁਰ ਪੂਰੇ ਬਿਨ ਕੌਣ ਲੰਘਾਵੇ, ਗੁਰ ਪੂਰੇ ਬਿਨ।
ਮੱਖਣ ਸ਼ਾਹ ਜੀ ਜਿੱਥੇ ਗਏ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿਫਤਾਂ ਕੀਤੀਆਂ ਜੀ। ਹਾਂਜੀ,
ਇਮ ਮੱਖਣ ਜਬ ਸਦਨ ਸਿਧਾਰਾ, ਭਇਓ ਸਫਲ ਨਿਜ ਜਨਮ ਸੁਧਾਰਾ।
ਇਸ ਤਰੀਕੇ ਦੇ ਨਾਲ ਮੱਖਣ ਸ਼ਾਹ ਨੇ ਮਹਾਰਾਜ ਦੇ ਦਰਸ਼ਨ ਕੀਤੇ ਜੀ, ਗੁਰੂ ਸਾਹਿਬ ਨੂੰ ਪ੍ਰਗਟ ਕਰਨ ਵਿੱਚ ਵੱਡੀ ਸੇਵਾ ਨਿਭਾਈ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਕੇ ਆਪਣਾ ਜਨਮ ਸਫਲਾ ਹੀ ਕਰ ਲਿਆ ਜੀ। ਉਹਨੇ ਜਨਮ ਸਫਲਾ ਕਰ ਲਿਆ। ਹੁਣ ਫਿਰ ਇਹਦੇ ਤੋਂ ਅੱਗੇ ਇਤਿਹਾਸ ਆਪਾਂ ਕੱਲ੍ਹ ਨੂੰ ਸੁਣਾਂਗੇ। ਇਸ ਤਰੀਕੇ ਨਾਲ ਮੱਖਣ ਸ਼ਾਹ ਜੀ ਸਤਿਗੁਰੂ ਜੀ ਦੇ ਕੋਲੋਂ ਆਗਿਆ ਲੈ ਕੇ ਆਪਣੇ ਦੇਸ਼ ਵਿੱਚ ਚਲੇ ਗਏ। ਉੱਥੇ ਫਿਰ ਗੁਜਰਾਤ ਵਿੱਚ ਗੁਰੂ ਕੀ ਸਿੱਖੀ ਦਾ ਖੂਬ ਪ੍ਰਚਾਰ ਕੀਤਾ ਜੀ। ਇਹਨਾਂ ਨੇ ਦੱਸਿਆ ਵੀ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ, ਤੁਸੀਂ ਵੀ ਜਾ ਕੇ ਦਰਸ਼ਨ ਕਰੋ, ਤੁਹਾਡੇ 'ਤੇ ਵੀ ਕਿਰਪਾ ਕਰਨਗੇ ਜੀ। ਹਰ ਇੱਕ ਸਿੱਖ 'ਤੇ ਜਿਹਦੇ 'ਤੇ ਗੁਰੂ ਨੇ ਕਿਰਪਾ ਕੀਤੀ ਨਾ ਜੀ, ਉਹਨੂੰ ਕਿਰਪਾ ਲੁਕਾਉਣੀ ਨਹੀਂ ਚਾਹੀਦੀ, ਦੱਸਣੀ ਚਾਹੀਦੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਕੱਲ੍ਹ ਜਿਹੜੇ ਆਏ ਸੀ ਨਾ ਜੀ ਦੁਬਈ ਤੋਂ, ਉਹ ਜਦੋਂ ਅੰਦਰ ਬੈਠੇ ਤਾਂ ਉਹਨਾਂ ਆਪਣੇ ਜੀਵਨ ਦੀ ਗੱਲ ਦੱਸੀ ਜੀ। ਬਾਹਰ ਚਲੋ ਵਿਦੇਸ਼ ਵਿੱਚ ਬੰਦਾ ਕੰਮ ਕਰਨ ਨਹੀਂ ਜਾਂਦਾ, ਹਾਂਜੀ, ਜਾਂ ਕੋਈ ਹੋਰ ਕਿਸੇ ਦੀ ਮਜਬੂਰੀ ਹੋਏ ਤਾਂ ਗੱਲ ਵੱਖਰੀ ਹੈ। ਕਹਿੰਦੇ ਜੀ ਮੈਂ ਉੱਥੇ ਕੰਮ ਕਰਨ ਗਿਆ, ਕੰਮ ਕਰਨ ਦਿਆਂ ਅਤੇ ਮੇਰੀਆਂ ਅੱਖਾਂ ਵਿੱਚ ਨਾ ਜੀ ਤੇਜ਼ਾਬ ਪੈ ਗਿਆ ਜੀ। ਹੁਣ ਤੇਜ਼ਾਬ ਅਤੇ ਫਰਸ਼ ਨੂੰ ਤੁਸੀਂ ਵੇਖੋ ਕਿਵੇਂ ਕਰਦਾ ਜੀ, ਹਾਂਜੀ, ਉਹਨੂੰ ਖੋਰ ਦਿੰਦਾ ਜੀ। ਅੱਖਾਂ ਵਿੱਚ ਤੇਜ਼ਾਬ ਪੈ ਗਿਆ ਕਹਿਣ ਲੱਗੇ, ਅਤੇ 15 ਕੁ ਦਿਨ ਮੇਰੇ ਕੋਲ ਇੱਕ ਬੰਦਾ ਰਿਹਾ ਜੀ, ਜਿਹੜਾ ਮੇਰੀ ਸਾਰੀ ਕਿਰਿਆ ਕਰਾਉਂਦਾ ਹੁੰਦਾ ਸੀ। ਅੱਖਾਂ ਖੁੱਲਦੀਆਂ ਨਹੀਂ ਸੀ ਹੁੰਦੀਆਂ ਜੀ, ਪਲਕ ਨਾਲ ਪਲਕ ਜੁੜ ਗਈ ਸੀਗੀ ਜੀ। ਮੈਂ ਰੋਜ਼ ਡਾਕਟਰਾਂ ਨੂੰ ਕਹਿਣਾ ਵੀ ਮੈਨੂੰ ਜ਼ਹਿਰ ਦਾ ਟੀਕਾ ਲਾ ਦਿਓ ਜੀ। ਉਹ ਬੰਦਾ ਦੱਸ ਕੇ ਗਿਆ ਜੀ ਕੱਲ੍ਹ ਮੈਨੂੰ, ਮੈਂ ਰੋਜ਼ ਡਾਕਟਰਾਂ ਨੂੰ ਕਹਿਣਾ ਵੀ ਮੈਨੂੰ ਜ਼ਹਿਰ ਦਾ ਟੀਕਾ ਲਾ ਦਿਓ। ਉਹ ਕਹਿੰਦੇ ਸੀ ਅਸੀਂ ਇੱਥੇ ਨਹੀਂ ਕੁਝ ਕਰ ਸਕਦੇ, ਤੂੰ ਆਪਣੇ ਦੇਸ਼ ਵਿੱਚ ਚਲ ਜਾ, ਜੋ ਮਰਜ਼ੀ ਕਰਨੀ ਉੱਥੇ ਜੀ। ਇੱਥੇ ਮਾਂ ਪਿਓ ਨੂੰ ਦੱਸਿਆ, ਉਹ ਰੋ ਰੋ ਪਰੇਸ਼ਾਨ ਹੋਏ ਪਏ ਜੀ, ਪਤਨੀ ਪਰੇਸ਼ਾਨ, ਬੱਚੇ ਪਰੇਸ਼ਾਨ, ਅਤੇ ਉਹ ਕਵੇ ਵੀ ਮੈਨੂੰ ਵੇਖਦਾ ਕੋਈ ਨਹੀਂ, ਮੈਂ ਜੀ ਕੇ ਕੀ ਕਰਨਾ ਜੀ। ਅਤੇ ਇਹ ਵੀ ਸੋਚਣਾ ਵੀ ਪਤਾ ਨਹੀਂ ਹੁਣ ਕਦੇ ਗੁਰੂ ਦੇ ਦਰਸ਼ਨ ਹੋਣੇ ਕਿ ਨਹੀਂ ਹੋਣੇ ਜੀ। ਅਤੇ ਜਿਹੜੇ ਨਾਲ ਰਹਿਣ ਵਾਲੇ ਬੰਦੇ ਸਾਰੇ ਥੋੜ੍ਹੀ ਧਾਰਮਿਕ ਹੁੰਦੇ ਜੀ, ਟਿੱਚਣਾ ਕਰਨ ਵਾਲੇ ਵੀ ਹੁੰਦੇ, ਆਪਣੀ ਮਨਮਤ ਵਾਲੇ ਵੀ ਹੁੰਦੇ ਜੀ। ਇਹਦੇ ਬੈਗ 'ਚ ਕਿਤੇ ਦੁੱਖ ਭੰਜਣੀ ਬੇਰੀ ਦਾ ਜਲ ਸੀਗਾ ਜੀ। ਹਾਂਜੀ, ਉਹ ਦੁਬਈ ਲੈ ਕੇ ਗਿਆ ਸੀ ਜੀ ਉੱਥੇ ਜੀ। ਉਹਨੇ ਰੋਜ਼ ਬੰਦਿਆਂ ਨੂੰ ਕਹਿਣਾ ਵੀ ਮੈਨੂੰ ਕੱਢ ਕੇ ਦਿਓ, ਨਾ ਕੱਢ ਕੇ ਨਾ ਦੇਣਾ ਜੀ। ਹਾਂਜੀ, ਇੱਕ ਦਿਨ ਨਾਲ ਵਾਲਾ ਸਿੰਘ ਕਿਤੇ ਟੀਵੀ ਵੇਖਣ ਲੱਗ ਪਿਆ, ਧਿਆਨ ਉੱਧਰ ਹੋ ਗਿਆ। ਕਹਿੰਦੇ ਮੈਂ ਆਪੇ ਕੰਧਾਂ ਨੂੰ ਹੱਥ ਲਾਉਂਦਾ ਲਾਉਂਦਾ ਗਿਆ ਜੀ ਬਾਥਰੂਮ ਵਿੱਚ, ਅਤੇ ਕੂਲਰ ਸੀਗਾ ਜੀ, ਕੂਲਰ ਹੈ, ਕੂਲਰ ਦਾ ਪਾਣੀ ਹੀ, ਅਤੇ ਮੈਂ ਜਦੋਂ ਅੱਖਾਂ 'ਤੇ ਪਾਇਆ ਅਤੇ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ ਵੀ ਝੋਲਾ ਪੈਂਦਾ ਜੀ। ਆਪੇ ਮੈਂ ਆਪਣਾ ਬੈਗ ਲੱਭ ਕੇ ਨਾ ਜੀ, ਆਪੇ ਹੱਥ ਪੈਰ ਮਾਰ ਕੇ ਉਹ ਲੱਭ ਕੇ ਨਾ ਉਹ ਦੇਣ ਨਾ ਜੀ। ਬੜੇ ਟਿੱਚਰਾਂ ਕਰਨ ਵਾਲੇ ਹੈਗੇ ਜੀ, ਹੈਂ, ਉਹ ਇਹ ਕਹਿੰਦੇ ਹੀ ਹੋਣਗੇ ਵੀ ਉਹ ਜਲ 'ਚ ਕੀ ਮਿਲਣਾ ਤੈਨੂੰ, ਹੈਂ। ਅਤੇ ਕਹਿਣ ਲੱਗੇ ਮੈਂ ਸ਼ੀਸ਼ੀ ਲੱਭ ਕੇ ਪਹਿਲੇ ਦਿਨ ਦੁੱਖ ਭੰਜਣੀ ਬੇਰੀ ਦਾ ਜਲ ਅੱਖਾਂ 'ਚ ਪਾਇਆ ਜੀ, ਪਾਇਆ 15 ਦਿਨਾਂ ਬਾਅਦ ਜੀ, ਅਤੇ ਪਾਇਆ ਪਹਿਲੇ ਦਿਨ ਜੀ। ਅਤੇ ਪਤਾ ਨਹੀਂ ਗੁਰੂ ਰਾਮਦਾਸ ਜੀ ਦੀ ਕੀ ਕਿਰਪਾ ਵਰਤੀ ਜੀ, ਕੀ ਕਿਰਪਾ ਵਰਤੀ, 1 ਘੰਟੇ ਦੇ ਅੰਦਰ ਵਿਖਣਾ ਸ਼ੁਰੂ ਹੋ ਗਿਆ ਜੀ। ਕਹਿਣ ਲੱਗੇ 1 ਘੰਟੇ ਦੇ ਅੰਦਰ ਵਿਖਣਾ ਸ਼ੁਰੂ ਹੋਇਆ ਜੀ, ਅੱਖਾਂ ਤੋਂ ਨਾ ਜੀ ਕੋਈ ਚਿੱਟਾ ਜਿਹਾ ਲੱਥਣਾ ਸ਼ੁਰੂ ਹੋਇਆ, ਮਾਸ ਜਿਹਾ ਜੀ। ਅਤੇ ਛੇਤੀ ਛੇਤੀ ਡਾਕਟਰਾਂ ਕੋਲ ਲੈ ਗਏ, ਉਹਨਾਂ ਕੱਟ ਦਿੱਤਾ ਜੀ, ਅਤੇ ਹੌਲੀ ਹੌਲੀ ਮੈਨੂੰ 1 ਘੰਟੇ 'ਚ ਵਿਖਣਾ ਸ਼ੁਰੂ ਹੋ ਗਿਆ ਜੀ, 1 ਘੰਟੇ ਦੇ ਵਿੱਚ ਜੀ। ਅਤੇ ਨਾਲੇ ਉਹਨੇ ਇਹ ਵੀ ਦੱਸਿਆ, ਹੋਰ ਗੱਲਾਂ ਬੜੀਆਂ ਦੱਸ ਕੇ ਗਿਆ ਜੀ ਨੇ, ਮੈਂ ਸਾਰੀਆਂ ਦੱਸੀਆਂ। ਅਤੇ ਡਾਕਟਰ ਵੀ ਇੱਥੇ ਬੈਠੇ ਜੀ, ਹੈਂ, ਉਹ ਕਹਿੰਦੇ ਵੀ ਡਾਕਟਰਾਂ ਦੂਜਾ ਦਾਰੂ ਦਿੱਤਾ ਅਤੇ ਅਸੀਂ ਦਾਰੂ ਕੱਢ ਕੇ ਅਤੇ ਸਰੋਵਰ ਦਾ ਜਲ ਪਾ ਲਿਆ ਜੀ ਉਹਦੇ 'ਚ ਜੀ, ਸ਼ੀਸ਼ੀ 'ਚ ਜੀ, ਹੈ ਉਹ ਪਾ ਲਿਆ ਤੇ ਉਹ ਮੈਂ ਪਾਉਂਦਾ ਰਿਹਾ। ਮੈਨੂੰ ਪਤਾ ਮੇਰਾ ਇਲਾਜ ਗੁਰੂ ਰਾਮਦਾਸ ਜੀ ਨੇ ਕੀਤਾ। ਹਾਂਜੀ ਵੇਲੋ ਕਿੱਥੇ ਬੈਠਾ ਤੇ ਕਿੱਥੇ ਕਿਰਪਾ ਵਰਤੀ ਜੀ। ਇਸ ਤਰੀਕੇ ਨਾਲ ਗੁਰੂ ਸਾਹਿਬ ਬੜਿਆਂ ਦਾ ਭਲਾ ਕਰਦੇ ਜੀ। ਕੁਝ ਗੱਲਾਂ ਪਤਾ ਲੱਗ ਜਾਂਦੀਆਂ, ਕੁਝ ਨਹੀਂ ਪਤਾ ਲੱਗਦੀਆਂ ਜੀ। ਸੱਚੇ ਪਾਤਸ਼ਾਹ ਮਿਹਰ ਕਰਨਗੇ। ਮੈਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਉਹਨਾਂ ਗੱਲ ਦੱਸੀ ਵੀ ਸ਼ੁਗਰ ਹੈ ਕੋਈ ਤੇ ਪ੍ਰੇਮ ਭਾਵਨਾ ਵਾਲਾ ਹੈਗਾ ਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਭੁੱਲਾਂ ਚੁੱਕਾਂ ਦੀ ਆਪ ਦੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।